श्री नानक पद पंकज बंदन पद पंकज बंदन स्मरायंगद दुख निकंदन रविदास गुर हृदय त्यागं गुर हृदय त्यागं दास गुण गावो अर्जुन विघ्नन के नाशक विघ्नन के नाशक गोविंद शुभ सुमत कर काशक हर राय नमः कर जो कर जोरी गुरु हर कृष्ण मनाए गोरी बहादुर परम कृपाल परम कृपाल गुरु गोविंद सिंह रेशाल पुनशीष बंदों बार बार जगदीश इसमें अमृत ज्ञान है मानक भगत वैराग गुरु ग्रंथ साहिब गुरद बंदों कर अनुराग शब्द कमाए दिन जीते पंच विकार तिन संतन को वंदना सिर चरणन पर तार होवे शिव तुख सामदी नूर असो कुरसो चटिए उदरिठे सचे पातशाह मल जन्म जन्म दी कटिए सचे पातशाह मल जन्म जन्म दी कटिए सतनाम श्री वाहिगुरु साहिब जी फिर अमंग मोहे मन आई करन लग्यो एह ग्रंथ सुहाई राम कुवैर के मुक्ते कथा वर्णो सब में होई जथा हीर अमंग मुहे मन आई
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जीओ आप सरबत माई भाई सतगुरां दे नाल स्नेह रखण वाले गुरसिखी कमाउण वाले जिन्हां दे विच गुरु साहिब दी भावना है ऐसे गुरसिख माई साध संगत रूप दे अंदर जिथे आप जी गुरु दरबार विच सुशोभित हो उथे दूर दराडे बैठे गुरसिख इस कथा दा आनंद प्राप्त कर रहे हैं। गुरु नानक दे ग्यारहवें स्वरूप श्री गुरु ग्रंथ साहिब जी महाराज बाणी गुरु गुरु है बाणी विच बाणी अमृत साहिब गुरु ग्रंथ कलयुग भयो श्री गुरु रूप महान दस पातशाहियां रूप एहो गुरु ग्रंथ जी जा ऐसे सतगुरां दी पावन हजूरी विच दरबार सजिया है जिस विच आप जी भाई सुखचैन सिंह जी गुरुद्वारा बेर साहिब सुंदर मनोहर कीर्तन गुरसिखां की हर तोड़ दे हम पापी की गत पाए जे सतगुरां दी वड्याई गुरसिखां दी वड्याई वाले ऐसे पावन अमृत बचन सुने हैं संगीत दे निजमां विच कीर्तन होया है कथा कीर्तन सुखदाई दा आनंद प्राप्त हो रहा है सब नूं वड्डे भाग गुरसिखां दे जिन्हां नूं ऐसे सतगुरु मिले और सुतोया सतगुरां दी ऐसी बाणी प्राप्त होई अपने कल्याण वास्ते पूरे संसार दे धर्मां दे कोल मुक्त होण लई ऐसा साधन किसे कोल भी नहीं है जैसा गुरसिखां ते सतगुरां दी अपार बख्शिश है आप मन बिरतियां एकाग्र करो लड़ीवार कथा इतिहास भी चल रही है ते कथा उस पड़ा ते है जिथे भाई साहब भाई संतोख सिंह जी नू दो गल्लां पुछियां गईयां ते भाई राम कौर जी कौन सन ते उन्हां दा परिचा दिओ ओ राम कौर ते गुरबख्श सिंह किवें बने उन्हां दी गाथा सुनाओ ओ किस वंश विच सन कैसी उन्हां दी बिरती सी कैसी कमाई वाले सन ते भाई संतोख सिंह जी ने शंदाबंदी विच भाई राम कौर जी का जस उत्थों शुरू किया बाबा बुढ़ा साहब जी तो ते सारियां दा संखेप दे नाल उन्हां दे गुणां दा वर्णन किया कि बाबा बुढ़ा साहब जी तो भाई भाना जी उन्हां दे पुत्र फिर सरबण जी होए जलाल जी होए ते इस प्रकार भाई झंडा जी होए भाई गुरदित्ता जी होए सतवें थां ते भाई राम कौर जी होए केड़े केड़े महापुरश विच केड़े केड़े गुण सन उन्हां दा भाई साहब जी ने संखिप्त रूप के अंदर वर्णन किया फिर गुर प्रताप सूरज ग्रंथ का मुढ़ किवें बजा वो फिर सारी कथा भाई साहब जी ने लई है और उन्होंने नाल नाल यह भी दसिया भी मैं सब तो पहला श्री नानक प्रकाश ग्रंथ की रचना की थी बूढ़िया रियासत विच बह के जमुना के किनारे ते वे उत्थे शादी हो गई कर्म काल दे सहयोग नाल ते भाई साहब जी पटियाला रियासत विच आ गए इत्थे राज कवि रहे भाई साहब जी दे इत्थे कवि होण दे नाल ईरखा द्वेष वाले लोग उहदियां बड़ियां कहानियां ने कि भाई साहब नूं किवें किवें तंग कीता गया जिहड़े हिंदू कवि सन उन्होंने किवें भाई साहब नूं नीवां दिखाउणा चाहिया वो मजोरिटी दे विच सन सिख रियासतां दे राजे जिहड़े सी वह भी बहुत सारे हिंदू प्रभाव दे विच आ चुके सन ते भाई साहब जी ने वक्त गुजारिया इन्हां दी महानता श्री नानक प्रकाश दे नाल प्रगट हो चुकी सी फिर इन्हां नूं महाराजा कैंथल ਭਾਈਕਿਆਂ ਦੇ ਵੰਸ਼ ਦੇ ਵਿੱਚੋਂ ਸੀ ਤੇ ਉਦੇ ਸਿੰਘ ਉਹਨਾਂ ਦਾ ਨਾਂ ਸੀ ਉਹ ਲੈ ਗਿਆ ਮਹਾਰਾਜਾ ਉਦੇ ਸਿੰਘ ਦੇ ਮਨ ਦੇ ਵਿੱਚ ਇਹ ਬੜਾ ਭਾਰੀ ਪਰਉਪਕਾਰ ਦੀ ਚਿੱਤ ਬਣੀ ਕਿ ਇਹ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਕਿਤੇ ਸ਼ੰਦਾਬੰਦੀ ਵਿੱਚ ਬਣ ਜਾਏ ਤੇ ਵਾਰਤਕ ਨੂੰ ਬਦਲਣਾ ਬੜਾ ਸੌਖਾ ਹੁੰਦਾ ਹੈ ਵਾਰਤਕ ਇਤਿਹਾਸ ਬਦਲੇ ਜਾਂਦੇ ਨੇ ਤੇ ਬਦਲੇ ਗਏ ਲੇਕਿਨ ਛੰਦਾਬੰਦੀ ਉਹ ਹਰ ਇੱਕ ਦੇ ਵੱਸ ਦੀ ਬਾਤ ਨਹੀਂ ਹੈ ਛੰਦ ਬਦਲਣਾ ਸੌਖੀ ਜੀ ਬਾਤ ਨਹੀਂ ਹੈ ਹਰ ਛੰਦ ਦੀਆਂ ਮਾਤਰਾ ਨੇ ਕਿਹੜੀਆਂ ਮਾਤਰਾ ਦਾ ਕਿਹੜਾ ਛੰਦ ਹੁੰਦਾ ਹੈ ਦੋ ਕਸਵਟੀਆਂ ਦੇ ਉੱਤੇ ਲੱਗਦੀਆਂ ਵਿਆਕਰਨ ਦੀ ਵੀ ਤੇ ਫਿਰ ਕਾਵਿ ਦੇ ਨਿਯਮ ਜਿਹੜੇ ਨੇ ਇਸ ਕਰਕੇ ਵੀ ਇਹ ਕੋਈ ਸੌਖਾ ਜਿਹਾ ਕੰਮ ਨਹੀਂ ਹੈ ਪਿੰਗਲ ਦੇ ਅਨੁਸਾਰ ਵਿਆਕਰਨ ਦੇ ਅਨੁਸਾਰ ਪਿੰਗਲ ਦੀ ਕਸਵੱਟੀ ਵੱਖਰੀ ਹੈ ਪਰਖਣ ਵਾਸਤੇ ਕਿ ਛੰਦ ਦਾ ਵਜਨ ਪੂਰਾ ਹੈ ਜਾਂ ਨਹੀਂ ਵਿਆਕਰਨ ਦੀ ਕਸਵੱਟੀ ਵੱਖਰੀ ਇਹ ਭਾਈ ਸਾਹਿਬ ਦੀ ਰਚਨਾ ਦੋਨਾਂ ਕਸਵੱਟੀਆਂ ਚ ਪੂਰੀ ਉਤਰਦੀ ਜਾ ਰਹੀ ਇਸ ਕਰਕੇ ਅਸੀਂ ਵੀ ਛੰਦਾਬੰਦੀ ਵਿੱਚ ਵਿਚਾਰੀ ਇਤਿਹਾਸ ਹੋ ਜਾਏ ਤੇ ਭਾਈ ਸਾਹਿਬ ਨੂੰ ਮਹਾਰਾਜੇ ਪਟਿਆਲੇ ਦੇ ਕੋਲੋਂ ਲੈ ਗਏ ਉੱਥੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਤੇ ਭਾਈ ਸਾਹਿਬ ਨੇ ਕਿਹਾ ਵੀ ਮੈਂ ਕਵੀ ਹਾਂ ਕੋਈ ਕਲਪਨਾ ਦੇ ਆਧਾਰ ਤੇ ਥੋੜ੍ਹੀ ਇਹ ਕਿਤੇ ਇਤਿਹਾਸ ਬਣਦੇ ਹੁੰਦੇ ਮੂਲ ਚਾਹੀਦਾ ਛੰਦਾਬੰਦੀ ਵਿੱਚ ਮੈਨੂੰ ਕਰਨ 'ਚ ਕੋਈ ਦਿੱਕਤ ਨਹੀਂ ਲੇਕਿਨ ਮੂਲ ਇਤਿਹਾਸ ਮੇਰੇ ਕੋਲ ਹੈ ਨਹੀਂ ਦੱਸ ਪਈ ਕਿ ਭਾਈ ਰਾਮ ਕੌਰ ਜੀ ਨੇ ਜੋ ਇਤਿਹਾਸ ਸੁਣਾਇਆ ਸੀ ਦਸੇ ਗੁਰੂ ਸਾਹਿਬਾਨਾਂ ਦਾ ਉਹਦਾ ਵੇਰਵਾ ਕਿਹਾ ਜਾਏਗਾ ਉਹ ਵਾਰਤਕ ਪੋਥੀ ਹੈ ਤੇ ਕਿੱਥੇ ਹੈ ਉਹਦਾ ਪਤਾ ਕਰਨ ਤੋਂ ਤੇ ਭਾਈ ਕਿਆਂ ਦੀ ਵੰਸ਼ ਦੇ ਵਿੱਚੋਂ ਮੰਗਾਈ ਗਈ ਜਾਂ ਪਟਿਆਲੇ ਪੋਥੀ ਆਈ ਹੋਈ ਸੀ ਦੋ ਹੀ ਰਾਵਾਂ ਨੇ ਦੀਆਂ ਮਹਾਰਾਜਾ ਕੈਂਥਲ ਨੇ ਆਪਣਾ ਰਸੂਕ ਵਰਤ ਕੇ ਕਿਉਂਕਿ ਭਾਈ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ ਜਿਹੜੇ ਰਾਜੇ ਸਨ ਨਾ ਕੈਂਥਲ ਵਾਲੇ ਸਾਰੇ ਸਿੱਖ ਰਿਆਸਤਾਂ ਦੇ ਵਿੱਚ ਇਹਨਾਂ ਦਾ ਇੱਕ ਵਿਸ਼ੇਸ਼ ਸਤਿਕਾਰ ਸੀ ਇਹਨਾਂ ਦਾ ਸਤਿਕਾਰ ਜਿਵੇਂ ਤਖਤਾਂ ਦੇ ਸਿੰਘ ਸਾਹਿਬਾਨਾਂ ਦਾ ਐਂ ਸਤਿਕਾਰ ਸੀ ਭਾਈ ਸਾਹਿਬ ਦੀ ਵੰਸ਼ ਦਾ ਇਸ ਕਰਕੇ ਫਿਰ ਉਹਨਾਂ ਦਾ ਵਚਨ ਨਹੀਂ ਮੋੜਿਆ ਇਹਨਾਂ ਨੇ ਪਟਿਆਲੇ ਵਾਲਿਆਂ ਨੇ ਤੇ ਉਹ ਵਾਰਤਕ ਪੋਥੀਆਂ ਦਿੱਤੀਆਂ ਭਾਈ ਸਾਹਿਬ ਕਹਿੰਦੇ ਅਚਾਨਕ ਹੀ ਇਹ ਪੋਥੀਆਂ ਕਹਿੰਦੇ ਚਾਹਤ ਪਏ ਆਪ ਗੁਰ ਜਬਹੂੰ ਭਾ ਸਾਂਚੇ ਦਸ ਦਸ ਗੁਰ ਸੁਦੇ ਸਾਰਾ ਜਸ ਕਰਨ ਵਾਲੀਆਂ ਪੋਥੀਆਂ ਮੈਨੂੰ ਮਿਲ ਗਈਆਂ ਤੇ ਅਚਾਨਕ ਉਹ ਪੋਥੀਆਂ ਮੇਰੇ ਹੱਥ ਲੱਗੀਆਂ ਇੱਕ ਗੁਰਸਿੱਖ ਜਿਹਨੇ ਰਾਤ ਕੱਟੀ ਸੀ ਭਾਈ ਸਾਹਿਬ ਕੋਲ ਸਵੇਰੇ ਉਹਦਾ ਕੋਈ ਪਤਾ ਨਹੀਂ ਚੱਲਿਆ ਕਿੱਧਰੋਂ ਗਿਆ ਕੌਣ ਸੀ ਕਿੱਥੋਂ ਆਇਆ ਪਰ ਉਹਦਾ ਝੋਲਾ ਜਿਹੜਾ ਭਰਿਆ ਸੀ ਉਹ ਇਤਿਹਾਸ ਦਸੇ ਗੁਰੂ ਸਾਹਿਬਾਨਾਂ ਦਾ ਉਹਦੇ 'ਚ ਮੌਜੂਦ ਸੀ ਭਾਰਤ ਇਹ ਦੋ ਸਰੋਤ ਨ ਜਿੱਥੋਂ ਕਵੀ ਜੀ ਨੇ ਕਾਵਿ ਰਚਨਾ ਵਿੱਚ ਇਹ ਗ੍ਰੰਥ ਰਚਿਆ ਜਿਹੜੇ ਸੰਪਰਦਾ ਤੋਂ ਬਿਨਾਂ ਆਪੋ ਗਿਆਨੀ ਬਣੇ ਹੋਏ ਨੇ ਉਹਨਾਂ ਨੂੰ ਅਨੇਕਾਂ ਸ਼ੰਕਾਂ ਫੁਰਨੀਆਂ ਉਹਨਾਂ ਦੇ ਵਸ ਤੋਂ ਬਾਹਰ ਦੀ ਗੱਲ ਹੈ ਕਿਉਂਕਿ ਫੁਰਦੀਆਂ ਰਹਿਣਗੀਆਂ ਜਦੋਂ ਪੜ੍ਹੇ ਨਹੀਂ ਕਿਸੇ ਕੋਲੋਂ ਉਹ ਕਹਿਣਗੇ ਭਾਈ ਸੰਤੋਖ ਸਿੰਘ ਨੇ ਇਤਿਹਾਸ ਦੇ ਵਿੱਚ ਐਂ ਲਿਖਿਆ ਅਤੇ ਬਹੁਤ ਅਣਜਾਣਪਣੇ ਦੀ ਬਾਤ ਹੈ ਭਾਈ ਸਾਹਿਬ ਨੇ ਕੁਛ ਵੀ ਗਲਤ ਨਹੀਂ ਸੀ ਲਿਖਿਆ ਜਿਹੜਾ ਕੁਛ ਗਲਤ ਦਿਸਦਾ ਹੈ ਅੱਜ ਅਤੇ ਉਹ ਸਾਸ ਵੀ ਉਹਦੇ ਬੜੇ ਕਾਰਨ ਚਲੋ ਮਹਾਰਾਜ ਸਾਹਿਬ ਕਿਰਪਾ ਕਰਨ ਸ਼ੁਰੂ ਹੋ ਚੁੱਕਾ ਇਹ ਕੰਮ ਅਤੇ ਥੋੜ੍ਹੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰੇਗਾ ਨਿਖਰ ਕੇ ਆ ਜਾਏਗੀ ਬਾਤ ਨਿਰੋਲ ਜਿਹੜਾ ਗੁਰੂ ਕੇ ਜਸ ਦਾ ਦੁੱਧ ਹੈ ਉਹ ਮੱਖੀਆਂ ਤੋਂ ਰਹਿਤ ਹੋ ਜਾਏਗਾ ਸੋ ਆਓ ਮਨ ਵਿੱਚ ਇਕਾਗਰ ਕਰੋ ਜਿੱਥੇ ਇਤਿਹਾਸ ਕੱਲ੍ਹ ਛੱਡਿਆ ਸੀ ਇੱਥੋਂ ਆਪਾਂ ਅੱਗੇ ਆਨੰਦ ਮਾਨਣਾ ਕਰੀਏ ਜੀ
ਸ੍ਰੀ ਵਾਹਿਗੁਰੂ ਜੀ ਹਿਰ ਅਮੰਗ ਮੋਹੇ ਮਨ ਆਏ
ਭਾਈ ਸੰਤੋਖ ਸਿੰਘ ਕਹਿੰਦੇ ਜਦੋਂ ਮੈਂ ਉਹ ਪੋਥੀਆਂ ਦੇਖੀਆਂ ਫਿਰ ਮੈਂ ਇਹ ਮਨ ਦੇ ਅੰਦਰ ਜਿਹੜੀ ਇਹ ਇੱਛਾ ਸੀ ਵੀ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਛੰਦਾਬੰਦੀ ਕੀਤਾ ਜਾਏ ਕਹਿੰਦੇ ਫਿਰ ਮੇਰੇ ਮਨ ਦੇ ਚਾਅ ਪੈਦਾ ਹੋ ਗਿਆ ਕਿ ਹੁਣ ਗੱਲ ਠੀਕ ਹੋ ਗਈ ਹੁਣ ਕੋਈ ਦਿੱਕਤ ਨਹੀਂ ਰਹੀ ਹੈ
ਕਰਨ ਲੱਗਿਓ ਇਹ ਗ੍ਰੰਥ ਸਹਾਏ
ਫਿਰ ਮੈਂ ਇਹ ਸੂਰਜ ਪ੍ਰਕਾਸ਼ ਨਾਮ ਦਾ ਗ੍ਰੰਥ ਜਿਹਦਾ ਅਸਲੀ ਨਾਮ ਤਾਂ ਸ੍ਰੀ ਗੁਰਪ੍ਰਤਾਪ ਸੂਰਜ ਹੀ ਹੈ ਅਤੇ ਉਹ ਹੁਣ ਸੰਖੇਪ ਨਾਲ ਸਾਡੇ ਪ੍ਰਚਲਿਤ ਹੈ ਸੂਰਜ ਪ੍ਰਕਾਸ਼ ਐਸਾ ਕਹਿੰਦੇ ਹਾਂ ਕਹਿੰਦੇ ਫਿਰ ਮੈਂ ਗ੍ਰੰਥ ਰਚਣ ਲੱਗਿਆ ਹਾਂ
ਰਾਮ ਕੌਰ ਕੇ ਮੁਕਤੇ ਕਥਾ
ਪਰ ਨਾਲ ਭਾਈ ਸਾਹਿਬ ਜੀ ਕਹਿੰਦੇ ਨੇ ਭਾਈ ਸੰਤੋਖ ਸਿੰਘ ਵੀ ਇਹਦੇ ਵਿੱਚ ਉਹੀ ਕਥਾ ਜਿਹੜੀ ਰਾਮ ਕੌਰ ਦੇ ਰਸਨਾ ਤੋਂ ਨਿਕਲੀ ਜਿਹੜੀ ਉਹਨਾਂ ਨੇ ਕਥਨ ਕੀਤੀ ਵਾਰਤਕ ਪੋਥੀ ਵਿੱਚ
ਵਰਨੋ ਸਭ ਮੈਂ ਹੋਈ ਜਥਾ
ਹਾਂ ਜਿਵੇਂ ਹੋਈ ਹੈ ਮੈਂ ਉਹਨੂੰ ਅੱਖਰਾਂ ਵਿੱਚ ਵਰਣਨ ਕਰ ਦੇਣਾ ਛੰਦਾਬੰਦੀ ਵਿੱਚ ਪਰ ਭਾਈ ਰਾਮ ਕੌਰ ਜੀ ਦੀ ਬ੍ਰਹਮ ਗਿਆਨੀ ਦੀ ਸੁਣਾਈ ਹੋਈ ਹੈ ब्रह्म ज्ञानी कदे भी रसना ते मिथ्या वचन नहीं देंदा, सत वक्ते होया करदे ने। इस करके उस सत वक्ते दी रसना तो जो मैं सुनिया है ते ओ मैं छंदाबंदी विच कथन करदा हां।
श्री गुरु गोविंद सिंह कृपाला।
हुण बहुत ही संखेप रूप दे अंदर भाई साहब जी एक उस घटना वाल स्रोतियां दा ध्यान ले जांदे ने। ਕਹਿਣਗੇ ਹੇ ਖਾਲਸਾ ਜੀ, ਕਹਿੰਦੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹੜੇ ਅਤਿ ਕਿਰਪਾਲੂ ਸਨ, ਕਿਰਪਾ ਦੇ ਆਲਾ ਘਰ ਸਨ, ਜਿਹੜੇ ਜਿਨ੍ਹਾਂ ਦੇ ਹਿਰਦੇ ਕਿਰਪਾ ਦੇ ਨਾਲ ਹੀ ਭਰੇ ਹੋਏ ਸਨ, ਐਸੇ ਗੁਰੂ ਗੋਬਿੰਦ ਸਿੰਘ ਸਾਹਿਬ
ਗਏ ਜਿਸ ਤਜ ਇਹ ਜਿਸ ਕਰਲਾ,
ਕਿ ਜਦੋਂ ਪੰਜਾਬ ਦੀ ਧਰਤੀ ਨੂੰ ਛੱਡ ਕੇ ਮਹਾਰਾਜ ਜੀ ਦੱਖਣ ਦੀ ਧਰਤੀ ਵੱਲ ਨੂੰ ਜਾਣ ਲੱਗੇ ਸਨ,
ਮਿਲਿਓ ਤਵਹਿ ਵਿਛੜਨ ਨਹਿਰ ਚਹਿਓ,
ਉਸ ਵੇਲੇ ਭਾਈ ਸਾਹਿਬ ਨੇ ਉਹ ਵਿਸਥਾਰ ਨਾਲ ਨਾ ਲਈ ਗੱਲ, ਕਿਉਂਕਿ ਸੰਖੇਪ ਤੋਂ ਸੰਖੇਪ ਕਰ ਦਿੱਤੀ। ਇਹ ਭਾਈ ਰਾਮ ਕੌਰ ਜੀ ਵਿਛੜਨਾ ਨਹੀਂ ਸੀ ਚਾਹੁੰਦੇ, ਤੇ ਉੱਥੇ ਭਾਈ ਸਾਹਿਬ ਜੀ ਨੂੰ ਮਹਾਰਾਜ ਨੇ ਵਚਨ ਕੀ, ਇਹ ਦਮਦਮਾ ਸਾਹਿਬ ਦਾ ਵਚਨ ਹੈ, ਤੇ ਉੱਥੇ ਇਹਨਾਂ ਦੀ ਬਿਰਧ ਮਾਤਾ ਜਿਹੜੀ ਰਵਿਦਾਸ ਨਗਰ ਤੋਂ ਤੁਰ ਤੁਰ ਕੇ ਗੁਰੂ ਦਾ ਪਤਾ ਗੁਰਸਿੱਖ ਘਰਾਣੇ ਚੋਂ ਲੈਂਦੀ ਲੈਂਦੀ, ਸ਼ਹਿਰਾਂ ਚੋਂ, ਨਗਰਾਂ ਚੋਂ, ਪਿੰਡਾਂ ਚੋਂ ਹੁੰਦੀ ਹੋਈ ਬਿਰਧ ਵਾਸਤੇ ਡੰਗੋਰੀ ਫੜ ਕੇ ਮਾਤਾ ਮਸਾਂ ਮਸਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਪਤਾ ਲੱਗੇ, ਸਭ ਉਹ ਤਲਵੰਡੀ ਟੇਕੇ ਹੋਏ। ਉੱਥੇ 9 ਮਹੀਨੇ 9 ਦਿਨ 9 ਘੜੀਆਂ 9 ਪਾਲ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੰਪੂਰਨ ਹੋਈ ਸੀ। ਭਾਈ ਰਾਮ ਕੌਰ ਜੀ ਵੀ ਉਹਨਾਂ 48 ਦੇ ਵਿੱਚੋਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਸਿੱਖੀ, ਅਤੇ ਮਾਤਾ ਉੱਥੇ ਪਹੁੰਚੀ। ਇਹਨੇ ਨੂੰ ਫਿਰ ਤਿਆਰੀਆਂ ਅੱਗੇ ਦੀਆਂ ਹੋ ਰਹੀਆਂ ਸਨ, ਅਤੇ ਭਾਈ ਰਾਮ ਕੌਰ ਜੀ ਦੀ ਮਾਤਾ ਨੇ ਹੱਥ ਜੋੜੇ ਕਲਗੀ ਵਾਲੇ ਸਤਿਗੁਰੂ ਦੇ ਚਰਨਾਂ 'ਚ, ਗਰੀਬ ਨਵਾਜ, ਮੇਰਾ ਪੁੱਤਰ 3 ਵਰ੍ਹਿਆਂ ਦਾ ਸੀ ਅਤੇ ਜਦੋਂ ਤੁਹਾਡੇ ਪਿਤਾ ਦੇ ਨਾਲ ਇਹਨਾਂ ਦੇ ਪਿਤਾ ਭਾਈ ਗੁਰਦਿੱਤਾ ਜੀ ਜਾ ਕੇ ਉੱਥੇ ਦਿੱਲੀ ਤੋਂ ਵਾਪਸ ਨਹੀਂ ਆਏ, ਸੱਚਖੰਡ ਪਧਾਰ ਗਏ, ਅਤੇ ਮੈਂ ਆਪਣੇ ਬੱਚੇ ਨੂੰ ਬੜੀ ਔਖੇ ਹੋ ਕੇ ਪਾਲਿਆ ਵੀ ਬੁਢਾਪੇ ਦੇ ਵਿੱਚ ਮੇਰੀ ਡੰਗੋਰੀ ਬਣੇਗਾ, ਅਤੇ ਹੁਣ ਇਹ ਤੁਹਾਡੇ ਨਾਲ ਇੰਨਾ ਸਨੇਹ ਕਰਦਾ ਬੱਚਾ ਮੇਰਾ, ਅਤੇ ਆਪ ਜੀ ਦੱਖਣ ਦਿਸ਼ਾ ਚੱਲਿਓ, ਮੇਰਾ ਬਿਰਧ ਸਰੀਰ ਹੈ, ਮੈਂ ਜਾ ਨਹੀਂ ਸਕਦੀ ਨਾਲ, ਪਰ ਮੈਂ ਆਪਣੇ ਪੁੱਤਰ ਤੋਂ ਬਿਨਾਂ ਬਚ ਵੀ ਨਹੀਂ ਸਕਦੀ, ਮਿਹਰਬਾਨੀ ਕਰਕੇ ਮੇਰੇ ਪੁੱਤਰ ਨੂੰ ਮੇਰੇ ਨਾਲ ਆਗਿਆ ਦੇ ਦਿਓ। ਅਤੇ ਮਹਾਰਾਜ ਸਾਹਿਬ ਜੀ ਭਾਈ ਰਾਮ ਕੌਰ ਜੀ ਨੂੰ ਕਿਹਾ ਕਿ ਭਾਈ ਗੁਰਬਖਸ਼ ਸਿੰਘ ਹੋ ਚੁੱਕੇ ਸੀ ਅੰਮ੍ਰਿਤ ਛਕ ਕੇ, ਕਹਿੰਦੇ ਗੁਰਬਖਸ਼ ਸਿੰਘ ਜੀ ਮਾਤਾ ਸੱਚ ਕਹਿੰਦੀ, ਬਿਰਧ ਅਵਸਥਾ ਦੇ ਵਿੱਚ ਅਗਰ ਸੰਤਾਨ ਨਹੀਂ ਮਾਂ ਬਾਪਾਂ ਨੂੰ ਸਾਂਭੇਗੀ ਤਾਂ ਸਾਂਭੇਗਾ ਕੌਣ, ਗਮਾਡੀ ਸਾਂਭੜੀ। ਜਿਸ ਮਾਂ ਨੇ ਭਾਈ ਸਾਹਿਬ ਜੀ ਤੁਹਾਡੇ ਸਰੀਰ ਨੂੰ ਆਪਣੇ ਪੇਟ ਵਿੱਚ ਰੱਖ ਕੇ ਪਾਲਿਆ, ਫਿਰ ਕਈ ਸਾਲ ਤੱਕ ਬਚਪਨ ਦੇ ਵਿੱਚ ਤੁਹਾਨੂੰ ਆਪਣੇ ਜਿਸਮ ਤੋਂ ਅੰਮ੍ਰਿਤ ਦੇ ਕੇ ਤੁਹਾਡੀਆਂ ਰਗਾਂ ਦੇ ਅੰਦਰ ਅਤੇ ਸਾਡੇ ਸਾਰਿਆਂ ਦੇ ਰਗਾਂ ਦੇ ਅੰਦਰ ਆਪਣੀ ਮਾਂ ਦਾ ਹੀ ਖੂਨ ਹੈ, ਮਾਂ ਕੀ ਰਕਤ ਪਿਤਾ ਬੰਧਾਰ, ਅਤੇ ਇਸ ਕਰਕੇ ਮਾਂ ਦਾ ਵੱਡਾ ਆਸਾਨ ਹੈ, ਇਸ ਕਰਕੇ ਮਾਂ ਦਾ ਹਿਰਦਾ ਨਹੀਂ ਦਿਖਾਉਣਾ। ਜਿਹੜੀ ਸੰਤਾਨ ਮਾਂ ਪਿਓ ਦਾ ਹਿਰਦਾ ਦਿਖਾਉਂਦੀ ਹੈ ਉਹ ਕਦੇ ਜੀਵਨ 'ਚ ਸੁਖੀ ਨਹੀਂ ਰਹਿ ਸਕਦੀ, ਉਹ ਕਦੇ ਇਹ ਨਾ ਸੋਚੇ ਮੈਂ ਸੁਖੀ ਹੋ ਜਾਊਂ ਆਪਣੀ ਮਾਂ ਨੂੰ ਦੁਖੀ ਕਰਕੇ। ਹਾਂ, ਜੇ ਮਾਂ ਹੀ ਪੁੱਤ ਨੂੰ ਕਿਤੇ ਗੁਰਮਤਿ ਦੇ ਰਸਤੇ ਚੱਲਣ ਤੋਂ ਭੜਕਾਉਣ ਦੇ ਵਿੱਚ ਦੁਖੀ ਕਰਦੀ ਹੋਵੇ, ਐਸੀ ਮਾਂ ਦਾ ਤਿਆਗ ਕਰਨਾ ਇਹ ਗੁਰਮਤਿ ਦੇ ਅਨੁਕੂਲ ਹੈ। ਜਿਹੜਾ ਰੱਬ ਤੋਂ ਤੋੜੇ ਮਾਂ ਪਿਓ ਉਹਦਾ ਖਿਹੜਾ ਛੱਡ ਦੇਣਾ, ਇਹ ਤਾਂ ਫਿਰ ਕੋਈ ਪਾਪ ਨਹੀਂ। ਅਤੇ ਭਾਈ ਸਾਹਿਬ ਨੇ ਹੱਥ ਜੋੜੇ, ਗਰੀਬ ਨਵਾਜ, ਮੈਂ ਤੁਹਾਡਾ ਆਖਾ ਤਾਂ ਮੋੜ ਨਹੀਂ ਸਕਦਾ, ਪਰ ਇੱਕ ਮੁਸ਼ਕਲ ਬਹੁਤ ਵੱਡੀ ਹੈ ਜਿਸ ਕਰਕੇ ਮੈਂ ਵਿਛੜਨਾ ਨਹੀਂ ਚਾਹੁੰਦਾ। ਅਤੇ ਮਹਾਰਾਜ ਕਹਿੰਦੇ ਦੱਸੋ। ਕਹਿਣ ਲੱਗੇ ਜੀ ਮੈਂ ਇੱਕ ਪਰਣ ਕਰ ਰਿਹਾ ਹੈ, ਇਹ ਪਰਣ ਮਾਤਾ ਸਾਹਿਬ ਕੌਰ ਨੇ ਵੀ ਇੱਥੇ ਦਮਦਮਾ ਸਾਹਿਬ ਕੀਤਾ ਵੀ ਮੈਂ ਦਰਸ਼ਨ ਕਰੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ, ਪਹਿਲਾਂ ਦਰਸ਼ਨ ਕਰਨੇ ਵੀ ਪ੍ਰਸ਼ਾਦਾ ਛਕਣਾ। ਭਾਈ ਰਾਮ ਕੌਰ ਜੀ ਕਹਿੰਦੇ ਮੇਰਾ ਵੀ ਇਹੀ ਪਰਣ ਹੈ। ਤੁਹਾਡੀ ਦਰਸ਼ਨ ਕਰੇ ਬਿਨਾਂ ਮੈਂ ਗੱਫਾ ਨਹੀਂ ਛਕਣਾ, ਤੁਹਾਡੀ ਦਰਸ਼ਨ ਨਹੀਂ ਹੋਣਗੇ ਗੱਫਾ ਛਕਣਾ ਨਹੀਂ ਤੇ ਸਰੀਰ ਕਿੰਨਾ ਚਰੂਗਾ, ਤੇ ਮਾਂ ਤੋਂ ਤਾਂ ਵਿਛੋੜਾ ਫੇਰ ਵੀ ਪਏ ਜਾਣਗੇ। ਮਹਾਰਾਜ ਹੱਸ ਪਏ, ਕਹਿਣ ਲੱਗੇ ਗੁਰਬਖਸ਼ ਸਿੰਘ ਤੂੰ ਮੇਰਾ ਵਚਨ ਮੰਨੇਗਾ ਨਾ, ਤੇਰਾ ਪਰਨ ਮੈਂ ਨਭਾਵਾਂ, ਉਹਦੇ ਚ ਕੋਈ ਰੁਕਾਵਟ ਨਹੀਂ ਹੋਏਗੀ। ਉਹ ਵਾਰਤਾ ਆ ਰਹੀ ਹੈ। ਹਾਂਜੀ ਬੋਲ।
ਮਿਲਹਿ ਤਵੇ ਬਿਛੜਨਹਿ ਚਾਹਿਓ।
ਭਾਈ ਸਾਹਿਬ ਜੀ ਬਿਛੜਨਾ ਨਹੀਂ ਸੀ ਚਾਹੁੰਦੇ, ਇਸ ਕਰਕੇ ਬਾਰ ਬਾਰ ਬੇਨਤੀ ਕਰਦੇ।
ਨਿਤ ਦਰਸ਼ਨ ਕਰਹੁ ਬਚ ਕਹਿਓ।
ਮੈਂ ਤਾਂ ਦਰਸ਼ਨ ਕਰੇ ਬਿਨਾਂ ਪ੍ਰਸ਼ਾਦਾ ਨਹੀਂ ਛਕਦਾ। ਪਹਿਲਾਂ ਦਰਸ਼ਨ ਕਰਦਾ, ਹੁਣ ਵੀ ਬਹੁਤ ਸਾਰੇ ਗੁਰਸਿੱਖ ਐਸੇ ਨੇ ਵੀ ਜਿੰਨਾ ਚਿਰ ਨਿਤਨੇਮ ਨਾ ਹੋ ਜਾਏ ਪੰਜ ਬਾਣੀਆਂ ਦਾ ਉਨਾ ਚਿਰ ਬੋਲਦੇ ਨਹੀਂ, ਜ਼ਬਾਨ ਨਾਲ ਕੋਈ ਵਚਨ ਸਾਂਝਾ ਨਹੀਂ ਕਰਦੇ। ਅਰਦਾਸ ਕਰਕੇ ਨਿਤਨੇਮ ਸ਼ੁਰੂ ਕਰਨਾ, ਪੰਜ ਬਾਣੀਆਂ ਕਰਕੇ ਫਿਰ ਅਰਦਾਸ ਕਰਨੀ। ਮਹਾਰਾਜ ਜੋ ਅੰਮ੍ਰਿਤ ਛਕਣ ਵੇਲੇ ਜਿਹਨਾਂ ਬਾਣੀਆਂ ਦੇ ਨਾਲ ਅੰਮ੍ਰਿਤ ਤਿਆਰ ਹੋਇਆ, ਜੋ ਬਾਣੀਆਂ ਪੰਜਾਂ ਪਿਆਰਿਆਂ ਦੁਆਰਾ ਮੈਨੂੰ ਨਿਤਨੇਮ ਦੇ ਵਿੱਚ ਮਿਲੀਆਂ, ਮਹਾਰਾਜ ਤੁਸੀਂ ਆਪਣਾ ਨਿਤਨੇਮ ਪੂਰਾ ਕਰਾ ਲਿਆ, ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਅਤੇ ਕੋਈ ਮਜਬੂਰੀ ਹੋਵੇ ਤਾਂ ਪੋਥੀ ਸਾਹਿਬ ਦੇ ਦਰਸ਼ਨ ਕਰ ਲੈਣੇ। ਅਤੇ ਮਹਾਰਾਜ ਮੈਂ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਆਪ ਜੀ ਦੇ ਉਸ ਵੇਲੇ ਸਰਗੁਣ ਸਰੂਪ ਦੇ ਦਰਸ਼ਨ ਸਨ।
ਇਸਕੇ ਮਨ ਕੀ ਸਤਿਗੁਰ ਜਾਣ।
ਮਹਾਰਾਜ ਸਾਹਿਬ ਜੀ ਦੇ ਮਨ ਦੀ ਜਾਣ ਕੇ ਕਹਿਣ ਲੱਗੇ ਭਾਈ ਸਾਹਿਬ ਤੇਰਾ ਪਰਨ ਅਸਾਂ ਨਵਾਵਾਂਗੇ। ਹਰ ਨਵਾਇਆ ਸਤਿਗੁਰਾਂ ਨੇ, ਉਹ ਕਿਸ ਤਰ੍ਹਾਂ ਹੋਏਗਾ ਦੱਸ ਰਹੇ ਨੇ।
ਕਿਰਪਾ ਧਾਰ ਇਮ ਕੀਨ ਵਿਖਾਣ।
ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਇਉਂ ਵਚਨ ਕੀਤਾ। ਮਹਾਰਾਜ ਸਾਹਿਬ ਜੀ ਬੋਲੇ ਅੰਮ੍ਰਿਤ ਬਚਨ।
ਚੜ੍ਹੋ ਅਖੇਰ ਦਰਸ ਤਹ ਪੈਹੋ।
ਕਹਿੰਦੇ ਲੈ ਭਾਈ ਸਾਹਿਬ ਤੂੰ ਵਾਪਸ ਜਾ, ਆਪਣੀ ਮਾਤਾ ਨੂੰ ਪ੍ਰਸੰਨ ਕਰ। ਮਾਂ ਪਿਓ ਦੀ ਸੇਵਾ ਪਰਮੇਸ਼ੁਰ ਦੀ ਸੇਵਾ ਹੈ, ਗੁਰੂ ਦੀ ਸੇਵਾ। ਤੂੰ ਜਾਏਗਾ ਤੇ ਪਰ ਇੱਕ ਗੱਲ ਦਾ ਓਹਲਾ ਰੱਖਣਾ ਸੰਸਾਰ ਤੋਂ, ਮੇਰੇ ਦਰਸ਼ਨ ਕਰਨੇ, ਤੇਰੇ ਨਾਲ ਕੋਈ ਵਿਅਕਤੀ ਨਹੀਂ ਚਾਹੀਦਾ, ਸਿਰਫ ਤੇਰੇ ਨਾਲ ਵਚਨ ਹੈ ਮੇਰਾ, ਮਰਿਆਦਾ ਕਾਇਮ ਰੱਖੀ। ਤੇ ਜੇ ਕੋਈ ਪੁੱਛੇ ਮੈਂ ਕਿੱਧਰ ਚੱਲਿਆ, ਕਹਿ ਵੀ ਮੈਂ ਸ਼ਿਕਾਰ ਚੱਲਿਆ। ਬਸ ਭਾਈ ਸਾਹਿਬ ਨੇ ਤਾਂ ਸਾਰੀ ਜ਼ਿੰਦਗੀ ਕੋਈ ਸ਼ਿਕਾਰ ਮਾਰਿਆ ਹੀ ਨਹੀਂ ਨਾ, ਹੈ ਕੋਈ ਜਾਨਵਰ ਨਹੀਂ ਮਾਰਿਆ ਸਾਰੀ ਜ਼ਿੰਦਗੀ 'ਚ, ਬਹਾਨਾ ਬਣਾਈ, ਘੋੜੇ ਚੜ੍ਹ ਕੇ ਮੈਂ ਚੱਲਿਆ ਜੰਗਲ ਦੇ ਵਿੱਚ ਸੈਰ ਕਰਨ ਵਾਸਤੇ। ਤੂੰ ਜੰਗਲ ਦੇ ਵਿੱਚ ਆ ਜਾਵੇਂ,
ਆਪਣੀ ਇੱਛਾ ਪੂਰਕ ਰਹੋ।
ਜੰਗਲ ਵਿੱਚ ਆ ਕੇ ਉਹ ਭਾਈ ਸਾਹਿਬ ਨੇ ਗੱਲਾਂ ਉਹ ਛੱਡ ਦਿੱਤੀਆਂ ਨਹੀਂ, ਕਾਵ ਰਚਨਾ ਵਿੱਚ ਗੁੰਥਨ ਕਰ ਸਕੇ। ਮਹਾਰਾਜ ਕਹਿੰਦੇ ਉੱਥੇ ਖੜ ਕੇ ਜਪਜੀ ਸਾਹਿਬ ਦਾ ਪਾਠ ਕਰੀ, ਜਦੋਂ ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾਏਗਾ ਤੇ ਅਰਦਾਸ ਕਰੇਗਾ ਕਿ ਮੈਨੂੰ ਦਰਸ਼ਨ ਬਖਸ਼ੋ। ਕਹਿੰਦੇ ਅਰਦਾਸ ਦੀ ਸਮਾਪਤੀ ਵੇਲੇ ਮੈਂ ਤੇਰੇ ਅੱਗੇ ਖੜਾ ਹੋਇਆਂਗਾ, ਉਸ ਵੇਲੇ ਤੇਰੇ ਨਾਲ ਵਾਅਦਾ ਰਿਹਾ ਮੇਰਾ। ਸਾਧ ਸਿੰਘ ਜੀ ਇਹ 53 ਸਾਲ ਭਾਈ ਸਾਹਿਬ ਦਾ ਸਰੀਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਰਿਹਾ, 53 ਸਾਲ ਬਿਨਾਂ ਨਾਂਗਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਰਹੇ ਭਾਈ ਸਾਹਿਬ ਨੂੰ। ਤੇ ਨਾਮਦੇਵ ਦੀ ਗੱਲ ਅਸੀਂ ਕਰਦੇ ਹਾਂ ਜੀ, ਨਾਮਦੇਵ ਨੂੰ 72 ਵਾਰ ਦਰਸ਼ਨ ਹੋਏ ਤੇ ਇੱਕ ਸਾਲ 365 ਦਿਨ ਹੁੰਦੇ ਨੇ। ਤੁਸੀਂ ਇਹ ਗਿਣਤੀ ਕਰ ਲਓ ਵੀ 53 ਸਾਲ ਦੇ ਵਿੱਚ ਕਿੰਨੀ ਵਾਰੀ ਦਰਸ਼ਨ ਕੀਤੇ, ਕਿੱਥੇ ਨਾਮਦੇਵ ਦੇ ਦਰਸ਼ਨ, ਕਿੱਥੇ ਭਾਈ ਰਾਮ ਕੌਰ ਦੇ ਦਰਸ਼ਨ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੀਰ ਵਿਛੜਨ ਤੋਂ ਤਕਰੀਬਨ 14 ਬੰਦਿਆਂ ਦੀ ਲਿਸਟ ਹੈ ਜਿਹੜੀ ਮੈਂ ਚੁਣ ਚੁਣ ਕੇ ਇਤਿਹਾਸ ਦੇ ਵਿੱਚੋਂ ਦੇਖੀ, ਜਿਹਨਾਂ ਨੂੰ ਗੁਰੂ ਸਾਹਿਬ ਦੇ ਸਰੀਰ ਵਿਛੜਨ ਤੋਂ ਉਹਨਾਂ ਨੂੰ ਦਰਸ਼ਨ ਹੁੰਦੇ ਰਹੇ, ਤੇ ਜਿਨ੍ਹਾਂ ਦੇ ਵਿੱਚ ਸਾਧ ਸਿੰਘ ਜੀ ਬਚਪਨ ਦੇ ਚੋਜ ਕਰਨ ਵਾਲੇ ਪਟਨੇ ਦੀਆਂ ਗਲੀਆਂ ਦੇ ਅੰਦਰ ਵੀ ਕੁਝ ਵਿਅਕਤੀ ਐਸੇ ਸਨ ਜਿਨ੍ਹਾਂ ਨੂੰ ਉੱਥੋਂ ਵਿਛੜਨ ਤੋਂ ਬਾਅਦ ਵੀ ਹਰ ਰੋਜ਼ ਦਰਸ਼ਨ ਹੁੰਦੇ, ਕਿਸੇ ਨੂੰ ਕਿਸੇ ਥਾਂ, ਕਿਸੇ ਨੂੰ ਕਿਸੇ ਥਾਂ। ਮਾਤਾ ਸਾਹਿਬ ਕੌਰ ਜੀ ਨੂੰ ਸ਼ਸਤਰਾਂ ਦੇ ਵਿੱਚੋਂ, ਮਾਤਾ ਮੈਣੀ ਨੂੰ ਬੱਚਿਆਂ ਦੇ ਘੁੰਗਣੀਆਂ ਵਰਤਾਉਣ ਵੇਲੇ, ਸ਼ਿਵ ਦੱਤ ਨੂੰ ਪੂਜਾ ਕਰਨ ਲੱਗਿਆ ਗੰਗਾ ਦੇ ਕਿਨਾਰੇ, ਤੇ ਇਸੇ ਤਰ੍ਹਾਂ ਸਾਧ ਸਿੰਘ ਬਹੁਤ ਲੰਮੀ, ਜੈਤਮਲ ਸੇਠ ਨੂੰ, ਇਹ ਸਾਰੇ ਐਸੇ ਵਿਅਕਤੀ ਨੇ 13-14 ਨੇ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਉਹਨਾਂ ਦੇ ਸਰੀਰ ਦੇ ਤਿਆਗਨ ਕਰਨ ਤੋਂ ਵੀ ਹੁੰਦੇ ਰਹੇ ਹਨ।
ਸੁਣ ਘਰ ਗਇਓ ਆਨੰਦ ਮਹਿ ਮਗਨ।
ਫਿਰ ਭਾਈ ਸਾਹਿਬ ਜੀ ਆਨੰਦ ਵਿੱਚ ਨਿਮਗਨ ਹੋ ਕੇ ਗੁਰੂ ਦਾ ਵਚਨ ਮੰਨ ਕੇ ਦਮਦਮਾ ਸਾਹਿਬ ਤੋਂ ਵਾਪਸ ਮੁੜ ਆਏ ਸਨ।
ਕਲੰਗੀ ਧਰ ਕੇ ਲਾਗੇ ਲਗਨ,
ਪਰ ਕਲੰਗੀਧਰ ਮਹਾਰਾਜ ਦੇ ਚਰਨਾਂ ਦਾ ਪਿਆਰ ਹੀ ਐਸਾ ਸੀ, ਮਹਾਰਾਜ ਜੀ ਨੂੰ ਇੱਕ ਵਾਰੀ ਮਿਲ ਲੈਂਦੇ ਸੀ, ਦਿਲ ਮੋਹ ਲੈਂਦੇ ਸੀ, ਮੋਹਨ ਮੋਹ ਲਿਆ ਮਨ ਮੋਹ, ਤੇ ਮਨ ਜਿਹੜੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵਸ ਜਾਂਦੀ ਸੀ। ਇੰਨਾ ਪਿਆਰਾ ਚਿਹਰਾ ਸੀ ਮਹਾਰਾਜ ਸਾਹਿਬ ਦਾ। ਮਹਾਰਾਜਾ ਰਣਜੀਤ ਸਿੰਘ ਸਾਹਿਬ ਉਹਨਾਂ ਦੇ ਮਨ ਦੇ ਵਿੱਚ ਇੱਕ ਐਸਾ ਸੰਸਕਾਰ ਗੂੜਾ ਹੋ ਗਿਆ ਕਿ ਮੇਰੀ ਰਿਆਸਤ ਵਿੱਚ ਜਿੱਥੇ ਤੱਕ ਮੇਰਾ ਰਾਜ ਹੈ, ਮੇਰੇ ਰਾਜ ਦੇ ਵਿੱਚ ਜਾਂ ਮੇਰੇ ਰਾਜ ਤੋਂ ਬਾਹਰ ਕੋਈ ਵਿਅਕਤੀ ਐਸਾ ਮੈਨੂੰ ਮਿਲ ਜਾਏ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ, ਕੋਈ ਲੰਮੀ ਉਮਰ ਦਾ ਬਜ਼ੁਰਗ। ਮਹਾਰਾਜ ਨੇ ਆਪਣੀ ਸਾਰੀ ਪ੍ਰਜਾ ਦੇ ਅੰਦਰ ਆਪਣੇ ਕਰਮਚਾਰੀਆਂ ਨੂੰ ਕਹਿ ਕੇ ਕਿ ਪਿੰਡ ਪਿੰਡ ਛਾਣ ਮਾਰੋ, ਕੋਈ ਬਜ਼ੁਰਗ ਲੱਭੋ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ। ਤਾਂ ਮਹਾਰਾਜ ਨੂੰ ਦੱਸ ਪਈ, ਕਹਿੰਦੇ ਜੀ ਇੱਕ ਫਲਾਨੇ ਨਗਰ ਦੇ ਇੱਕ ਬਜ਼ੁਰਗ ਹੈ, ਉਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਅਤੇ ਉਮਰ ਉਸ ਦੀ ਇਸ ਵੇਲੇ 100 ਤੋਂ ਉੱਪਰ ਹੀ ਹੈ। ਤੇ ਮਹਾਰਾਜ ਕਹਿਣ ਲੱਗਿਆ ਉਹਨੂੰ ਪਾਲਕੀ 'ਚ ਬਿਠਾ ਕੇ ਲੈ ਕੇ ਆਓ। ਸੋਨੇ ਦੀ ਪਾਲਕੀ ਭੇਜੀ ਸ਼ੇਰੇ ਪੰਜਾਬ ਨੇ। ਕਹਿੰਦਾ ਜਿਸ ਵੇਲੇ ਮਹਿਲਾਂ ਦੇ ਨੇੜੇ ਪਾਲਕੀ ਆ ਜਾਵੇ ਮੈਨੂੰ ਫੌਰੀ ਤੌਰ 'ਤੇ ਪਤਾ ਕਰੋ। ਜਦੋਂ ਮਹਿਲਾਂ ਦੇ ਨੇੜੇ ਆਈ, ਕਹਿੰਦੇ ਮਹਾਰਾਜ ਪਾਲਕੀ ਆ ਗਈ, ਨੰਗੇ ਪੈਰੀ ਦੌੜ ਕੇ ਗਿਆ ਮਹਾਰਾਜਾ ਰਣਜੀਤ ਸਿੰਘ। ਜਦੋਂ ਸਿੱਖਾਂ ਦੇ ਕੋਲ ਇਹੋ ਜਿਹੇ ਰਾਜੇ ਸੀ, ਪੰਥ ਦੀ ਚੜ੍ਹਦੀ ਕਲਾ ਵੀ ਉਦੋਂ ਹੀ ਸੀ, ਨੰਗੇ ਪੈਰੀ ਗਿਆ ਅਤੇ ਇੱਕ ਪਾਲਕੀ ਦੇ ਮੋਢਾ ਲਾਉਣ ਵਾਲੇ ਨੂੰ ਇਸ਼ਾਰਾ ਕੀਤਾ ਵੀ ਇੱਕ ਪਾਸੇ ਹੋ ਜਾ, ਮੋਢਾ ਮੈਂ ਲਾ ਕੇ ਲੈ ਕੇ ਜਾਊਂ। ਬਜ਼ੁਰਗ ਪਾਲਕੀ ਵਿੱਚ ਹੈ, ਉਹਨੂੰ ਕੋਈ ਪਤਾ ਨਹੀਂ ਵੀ ਸ਼ੇਰੇ ਪੰਜਾਬ ਨੇ ਮੋਢਾ ਦਿੱਤਾ। ਅਤੇ ਪਾਲਕੀ ਸਿੰਘਾਸਨ ਦੇ ਨੇੜੇ ਜਾ ਕੇ ਤਾਰੀ, ਬਜ਼ੁਰਗ ਦੇ ਚਰਨਾਂ 'ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ। ਕਹਿੰਦੇ ਸ਼ੇਰੇ ਪੰਜਾਬ ਬੈਰਾਗ ਵਿੱਚ ਆ ਗਿਆ, ਕਹਿੰਦੇ ਧੰਨ ਹੈ ਗੁਰਸਿੱਖਾ, ਕਹਿੰਦੇ ਜਿਹਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ, ਜਿਹਦੀ ਬਦੌਲਤ ਮੈਂ ਅੱਜ ਲੋਕਾਂ ਦੇ ਵਿੱਚ ਰਾਜ ਹਾਂ, ਇਹ ਮੇਰੇ ਸ਼ਹਿਨਸ਼ਾਹ ਦੀ ਕਿਰਪਾ ਹੈ। ਚਰਨਾਂ 'ਤੇ ਮੱਥਾ ਟੇਕਿਆ ਅਤੇ ਉੱਚੇ ਸਿੰਘਾਸਨ 'ਤੇ ਬਿਠਾ ਕੇ ਸ਼ੇਰੇ ਪੰਜਾਬ ਉਹਦੇ ਚਰਨਾਂ ਵਿੱਚ ਬੈਠਿਆ। ਅਤੇ ਉਸ ਬਜ਼ੁਰਗ ਨੂੰ ਕਹਿਣ ਲੱਗਾ, ਬਜ਼ੁਰਗਾ ਐ ਸਤਿਪੁਰਸ਼ਾ, ਜਿਹੜੇ ਨੇਤਰਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਨੇ, ਇਹ ਨੇਤਰ ਮੇਰੇ ਸਰੀਰ 'ਤੇ ਵੀ ਪਾ ਦੇ ਚੰਗੀ ਤਰ੍ਹਾਂ, ਇਹ ਦ੍ਰਿਸ਼ਟੀ ਮੇਰੇ 'ਤੇ ਪਾ ਦੇ, ਮੇਰਾ ਭਲਾ ਹੋ ਜਾਵੇ। ਅਤੇ ਹੁਣ ਦੱਸ, ਸਵਾਲ ਕੀਤਾ ਕਿ ਬਜ਼ੁਰਗੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ? ਕਹਿੰਦੇ ਜੀ 2 ਵਾਰ ਕੀਤੇ ਹੈ, ਬਹੁਤੀ ਵਾਰ ਤਾਂ ਨਹੀਂ, ਮੈਂ ਛੋਟਾ ਜਿਹਾ ਸੀ, ਆਪਣੇ ਪਿਤਾ ਦੀ ਉਂਗਲੀ ਫੜ ਕੇ ਗਿਆ ਸੀ ਅਨੰਦਪੁਰ ਸਾਹਿਬ, ਸਿੰਘਾਸਨ 'ਤੇ ਬੈਠੇ ਸੀ ਮਹਾਰਾਜ। ਕਹਿੰਦੇ ਫਿਰ ਦੱਸ, ਮੇਰੇ ਗੁਰੂ ਦੀਆਂ ਅੱਖਾਂ ਕਿਹੋ ਜਿਹੀਆਂ ਸੀ, ਨੱਕ ਕਿਹੋ ਜਿਹਾ ਸੀ, ਉਹਨਾਂ ਦੇ ਬੁੱਲ ਕਿਹੋ ਜਿਹੇ ਸੀ, ਉਹਨਾਂ ਹੱਥ ਕਿਹੋ ਜਿਹੇ? ਕਹਿੰਦੇ ਭੁੱਬਾਂ ਮਾਰ ਕੇ ਬਜ਼ੁਰਗ ਰੋਣ ਲੱਗ ਗਏ। ਸ਼ੇਰੇ ਪੰਜਾਬ ਕਹਿਣ ਲੱਗੇ, ਬੈਰਾ ਕਿਆ ਬਾਤ ਹੈ, ਰੋਂਦੇ ਕਿਉਂ? ਕਹਿੰਦੇ ਉਹ ਅੱਜ ਬਰਿਆਂ ਬਾਅਦ ਸੀਨ ਯਾਦ ਆ ਗਿਆ, ਜਦੋਂ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸੀ। ਕਹਿੰਦੇ ਗੁਰੂ ਦੇ ਚਿਹਰੇ ਵਰਗਾ ਤਾਂ 33 ਕਰੋੜ ਦੇਵਤਿਆਂ 'ਚ ਕਿਸੇ ਦਾ ਚਿਹਰਾ ਨਹੀਂ ਹੈ। ਕਹਿੰਦੇ ਮਹਾਰਾਜਾ ਤੂੰ ਕੀ ਪੁੱਛਦਾ ਚਿਹਰੇ ਦੀ ਬਾਤ, ਕਿਆ ਉਪਮਾ ਤੇਰੀ ਆਖੀ ਜਾਏ? ਗੁਰੂ ਗੋਬਿੰਦ ਸਿੰਘ ਦੀ ਉਪਮਾ ਨਹੀਂ ਬਈ, ਸ਼ਬਦਾਂ ਵਿੱਚ ਹੋ ਨਹੀਂ ਸਕਦੀ। ਹਾਂ, ਜਿੰਨਾ ਕੁ ਮੈਨੂੰ ਚੇਤਾ, ਕਹਿੰਦਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਐਨ ਨੇੜੇ ਚਲੇ ਗਿਆ, ਮੇਰੇ ਬਾਪ ਨੇ ਕਿਹਾ ਕਿ ਪੁੱਤਰਾ ਗੁਰੂ ਦੇ ਚਰਨਾਂ 'ਤੇ ਮੱਥਾ ਰੱਖ ਕੇ ਨਮਸਕਾਰ ਕਰ। ਕਹਿੰਦਾ ਜਦ ਮੈਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਸਪਰਸ਼ ਕੀਤਾ, ਮੇਰੇ ਜਨਮਾਂ ਜਨਮਾਤਰਾਂ ਦੇ ਪਾਪ ਜਿਵੇਂ ਬੇਰੀ ਦੇ ਪੱਕੇ ਪੱਕੇ ਬੇਰ ਇੱਕ ਹਲੂਣਾ ਦੇਣ ਦੇ ਨਾਲ ਪਟਕ ਪਟਕ ਝੜ ਜਾਂਦੇ ਨੇ, ਕਹਿੰਦੇ ਮੇਰੇ ਜਿਸਮ ਦੇ ਸਾਰੇ ਰੋਮ ਖੜੇ ਹੋ ਗਏ, ਮੈਨੂੰ ਲੱਗਿਆ ਕਿ ਜਿਵੇਂ ਸਾਰੇ ਪਾਪ ਲੈ ਗਏ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਕਹਿੰਦੇ ਮੈਨੂੰ ਐਸਾ ਆਨੰਦ ਪ੍ਰਾਪਤ ਹੋਇਆ, ਕਹਿੰਦੇ ਅੱਜ ਤੱਕ ਮਹਾਰਾਜ ਉਸ ਆਨੰਦ ਵਿੱਚ ਹੀ ਜੀ ਰਿਹਾ ਹਾਂ। ਇੱਕ ਵਾਰੀ ਅਨੰਦਪੁਰ ਸਾਹਿਬ ਤੋਂ ਆਨੰਦ ਮਿਲਿਆ ਚਰਨਾਂ ਚੋਂ, ਮਾਈ ਗੁਰ ਚਰਨ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰੂ ਡੀਠੇ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਧੰਨ ਹੋ ਗਿਆ,
ਤੇ ਅੱਜ ਮੈਨੂੰ ਆਨੰਦਪੁਰ ਸਾਹਿਬ ਦਾ ਦ੍ਰਿਸ਼ ਯਾਦ ਆ ਗਿਆ, ਜਿਸ ਕਰਕੇ ਮੇਰੀਆਂ ਭੁੱਬਾਂ ਨਿਕਲੀਆਂ। ਕਰਨਗੀ ਵਾਲਿਆ, ਤੇਰੇ ਵਰਗਾ ਦਰਬਾਰ ਮੈਂ ਮੁੜ ਕੇ ਜ਼ਿੰਦਗੀ 'ਚ ਦੇਖਿਆ ਹੀ ਨਹੀਂ ਕਿਸੇ ਦਾ। ਰਾਜੇ ਮਹਾਰਾਜੇ ਹੋਣਗੇ ਹਿੰਦੁਸਤਾਨ ਵਿੱਚ, ਪਰ ਨਹੀਂ, ਕਲਗੀਧਰ ਦੇ ਦਰਬਾਰ ਵਰਗਾ ਦਰਬਾਰ ਨਹੀਂ ਤੇ ਕਲਗੀ ਬਾਰੇ ਸਤਿਗੁਰਾਂ ਦਾ ਚਿਹਰਾ ਨਹੀਂ। ਉਹ ਜਿਹੜਾ ਉਸ ਵੇਲੇ ਬਜ਼ੁਰਗ ਨੇ ਇੱਕ ਇੱਕ ਅੰਗ ਦਾ ਵਰਣਨ ਕੀਤਾ, ਉਹ ਵਾਰਤਕ ਪੋਥੀ ਲੈ ਕੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਦੇ ਵਿੱਚ ਮਹਾਰਾਜ ਦੇ ਅੰਗ ਲਿਖੇ ਨੇ ਕਿ ਨੱਕ ਬੜਾ ਤਿੱਖਾ ਸੀ, ਬੜਾ ਸੋਹਣਾ ਸੀ, ਨੇਤਰ ਜਿਹੜੇ ਸੀ ਉਹਨਾਂ ਦੀ ਕਮਲਾਂ ਦੀਆਂ ਪੰਖੜੀਆਂ ਵਰਗੇ ਸੁੰਦਰ, ਅਨਾਰ ਦੇ ਦਾਣੇ ਵਰਗੇ ਦੰਦ ਮਹਾਰਾਜ ਸਾਹਿਬ ਦੇ। ਜਦੋਂ ਕਿਤੇ ਥੋੜਾ ਜਿਹਾ ਬੋਲਦੇ ਸੀ, ਕਹਿੰਦੇ ਮੁਸਕਰਾਹਟ ਚਿਹਰੇ ਤੇ ਆਉਂਦੀ ਸੀ, ਦੰਦ ਬੜੇ ਸੋਹਣੇ ਲੱਗਦੇ ਸੀ, ਬੁੱਲ ਐਸੇ ਸਨ, ਡੌਲੇ ਐਸੇ ਸਨ, ਮੱਥਾ ਐਸਾ ਸੀ, ਛਾਤੀ ਚੌੜੀ ਸੀ, ਖੁੱਚਾਂ ਬੜੀਆਂ ਪਤਲੀਆਂ ਸੀ, ਲੱਤਾਂ ਬੜੀ ਭਾਰ ਦੇ ਸਹਿਣ ਵਾਲੀਆਂ ਸੀ, ਸਾਰਾ ਵਰਣਨ ਕੀਤਾ ਉਸ ਬਜ਼ੁਰਗ ਨੇ। ਤੋ ਇਸ ਕਰਕੇ ਸਾਸੀ ਸਤਿਗੁਰੂ ਮਹਾਰਾਜ ਸਾਹਿਬ ਦਾ ਦਰਸ਼ਨ ਜਿਨ੍ਹਾਂ ਨੇ ਇੱਕ ਵਾਰੀ ਕਰ ਲਿਆ, ਉਹ ਫਿਰ ਹੋਰ ਕਿਸੇ ਦਾ ਦਰਸ਼ਨ ਅੱਖਾਂ ਸਵੀਕਾਰ ਨਹੀਂ ਸੀ ਕਰਦੀ। ਅੱਜ ਵੀ ਸਾਡੀ ਇਹੀ ਤਾਂ ਹੈ, ਸਾਡੀਆਂ ਅੱਖਾਂ ਵਿਕਾਰੀ ਕਿਉਂ ਨਾ, ਇਹ ਵਿਸ਼ਿਆਂ ਨੂੰ ਲੱਭਦੀਆਂ ਨਾ, ਇਹਨਾਂ ਚ ਮੈਲ ਹੈ। ਜਿੱਦਣ ਕਿਤੇ ਕਿਸੇ ਗੁਰਸਿੱਖ ਤੇ ਗੁਰੂ ਦੀ ਕਿਰਪਾ ਹੋ ਜਾਵੇ, ਉਹ ਨੇਤਰਾਂ ਨਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਲਏ, ਇਹੋ ਜਿਹਾ ਆਪਰੇਸ਼ਨ ਕਰ ਜਾਂਦੇ ਨਾ, ਮੁੜ ਕੇ ਉਹਨਾਂ ਨੇਤਰਾਂ ਨਾਲ ਬੁਰਾ ਦੇਖ ਹੀ ਨਹੀਂ ਸਕਦਾ ਸਾਧ ਸੰਗਤ, ਉਹ ਨੇਤਰਾਂ ਦੇ ਵਿੱਚ ਵਸ ਜਾਂਦੇ। ਨੇਤਰੀ ਸਤਿਗੁਰ ਵੇਖਣਾ, ਉਹ ਨਹੀਂ ਦੇਖਦੇ ਕਿਸੇ ਹੋਰ ਨੂੰ। ਐਸੇ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਦੇ ਦੀਦਾਰ ਕਰਕੇ ਕਹਿੰਦੇ ਵਿਛੜ ਨੂੰ ਜੀ ਨਹੀਂ ਸੀ ਕਰਦਾ, ਪਰ ਭਾਈ ਸਾਹਿਬ ਨੂੰ ਸਾਧ ਸੰਗਤ ਹੁਕਮ ਸੀ, ਹੁਕਮ ਮੰਨਿਆ ਹੋਵੇ ਪਰਵਾਹ। ਕਹਿੰਦੇ ਉਹ ਪ੍ਰਵਾਨ ਨਹੀਂ ਕੀਤਾ, ਤੁਰ ਪਏ ਉਥੋਂ।
ਸ੍ਰੀ ਸਤਿਗੁਰ ਪਹਿ ਵਿਛੜਿਓ ਜਬ ਤੇ,
ਜਦੋਂ ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲੋਂ ਸਰੀਰ ਕਰਕੇ ਵਿਛੜੇ,
ਚੜ੍ਹ ਅਖੇਰ ਨੇਮ ਕਰ ਤਬ ਤੇ,
ਇਹ ਨਿਯਮ ਕਰ ਲਿਆ ਸੀ ਭਾਈ ਸਾਹਿਬ ਨੇ ਵੀ ਰੋਜ਼ ਦਰਸ਼ਨ ਕਰਨੇ। ਉਹ ਦਰਸ਼ਨ ਕਰਕੇ ਫਿਰ ਉਸ ਦਰਸ਼ਨ, ਜਿਵੇਂ ਮਾਤਾ ਅਜੀਤ ਕੌਰ ਜੀ ਅੱਠ ਪੈਰਾਂ ਚ ਇੱਕ ਵਾਰੀ, ਕੇਸਰਾ ਸਿੰਘ ਮਾਲੀ ਸੀ ਜਿਹੜਾ ਗੁਰੂ ਕੇ ਬਾਗ ਦੇ ਵਿੱਚ ਫੁੱਲਾਂ ਦਾ ਸਿਹਰਾ ਗੁੰਦ ਕੇ ਲਿਆਉਂਦਾ, ਮਾਤਾ ਜੀ ਨਿਤਨੇਮ ਤੋਂ ਵਿਹਲੇ ਹੋ ਕੇ ਫੁੱਲਾਂ ਦਾ ਹਾਰ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਆਪਣੇ ਪਤੀ ਪਰਮੇਸ਼ਰ ਦੇ ਗੁਰੂ ਪਤੀ ਦੇ ਗਲ ਵਿੱਚ ਹਾਰ ਪਾ ਕੇ ਉਸੇ ਸਰੂਪ ਦਾ ਧਿਆਨ ਧਰ ਕੇ ਬਹਿ ਜਾਂਦੇ ਆ। ਇਹ ਮਾਤਾ ਅਜੀਤ ਕੌਰ ਦਾ ਨਿੱਤ ਦੀ ਸਾਧਨਾ ਸੀ, ਤੇ ਇਸੇ ਤਰ੍ਹਾਂ ਦੀ ਸਾਧਨਾ ਭਾਈ ਰਾਮ ਕੌਰ ਜੀ ਦੀ ਸੀ। ਉਹ ਅੱਠ ਪੈਰਾਂ ਚ ਇੱਕ ਵਾਰੀ ਦਰਸ਼ਨ ਕਰਦੇ ਤੇ ਫਿਰ ਉਸੇ ਆਨੰਦ ਵਿੱਚ ਗੜੁੱਚ ਹੋ ਜਾਂਦੇ।
ਗਮਨ ਬਹਿਰ ਜਾਏ ਉਦਿਆਨ,
ਉੱਥੇ ਅਸਥਾਨ ਬਣਿਆ ਜੰਗਲ ਵਿੱਚ ਜਾਂਦੇ ਦਰਸ਼ਨ ਕਰਨ ਵਾਸਤੇ।
ਦਰਸੈ ਸਤਿਗੁਰ ਕਿਰਪਾ ਨਿਧਾਨ,
ਕਿਰਪਾ ਦੇ ਨਿਧਾਨ ਨਾਮ ਖਜ਼ਾਨੇ ਦਾ, ਕਿਰਪਾ ਦਾ ਖਜ਼ਾਨਾ ਹੀ ਆ ਗੁਰੂ ਗੋਬਿੰਦ ਸਿੰਘ ਸਾਹਿਬ। ਪਲ ਵਿੱਚ ਕਰਕੇ ਨਦਰ ਮਿਹਰ ਦੀ, ਬਖਸੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸਿਰ ਸ਼ਾਹ ਵਡੇਰੇ ਜੋ ਉਸਦੇ ਮਸਤਾਨੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਦੇ ਖਜ਼ਾਨੇ ਹਨ।
ਰਾਵਦ ਨੇ ਸਿਰ ਕਹੋ ਤਿਆਗਿਓ,
ਹੁਣ ਭਾਈ ਸਾਹਿਬ ਜੀ ਮੋਹਰ ਲਾਉਂਦੇ ਨੇ ਕਿ ਯਾਵਦ, ਜਿੰਨੀ ਦੇਰ ਤੱਕ ਭਾਈ ਰਾਮ ਕੌਰ ਜੀ ਨੇ ਸਰੀਰ ਨੂੰ ਤਿਆਗਿਆ ਨਹੀਂ ਸੀ, ਜਾਣੀ ਸਰੀਰ 53 ਸਾਲ ਇਹ ਸੰਸਾਰ ਵਿੱਚ ਰਿਹਾ ਕਲਗੀਧਰ ਮਹਾਰਾਜ ਤੋਂ ਬਾਅਦ,
ਤਾਵਦ ਇਸੇ ਨੇਮ ਮਹ ਲੱਗਿਓ,
ਕਹਿੰਦੇ ਇੱਕ ਦਿਨ ਵੀ ਐਸਾ ਨਹੀਂ ਜਿੱਦਣ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਾ ਕੀਤੇ ਹੋਣ ਭਾਈ ਰਾਮ ਕੌਰ ਜੀ ਨੇ। ਤੇ ਜੇ ਕੋਈ ਗੁਰੂ ਗੋਬਿੰਦ ਸਿੰਘ ਦੇ ਵਿਛੋੜੇ ਦੀ ਗੱਲ ਕਰਦਾ ਤਾਂ ਰਾਮ ਕੌਰ ਜੀ ਕਹਿੰਦੇ ਗੁਰਸਿੱਖਾਂ ਇਹ ਗੱਲ ਨਾ ਕਹਿ ਵੀ ਵਿਛੜ ਗਏ ਗੁਰੂ, ਉਹ ਖਾਲਸੇ ਦੇ ਅੰਗ ਸੰਗ ਨੇ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਗੁਰੂ ਤਾਂ ਮੇਰਾ ਹਾਜ਼ਰ ਹੈ ਭਾਈ, ਕਿਉਂਕਿ ਉਹਨਾਂ ਨੂੰ ਹਾਜ਼ਰ ਸਨ, ਹਰ ਰੋਜ਼ ਦਰਸ਼ਨ ਕਰਦੇ ਰਹੇ।
ਵਹਿਰ ਅਖੇਰ ਬਿਰਤ ਕੋ ਜਾਵੇ,
ਫਿਰ ਉਹ ਸ਼ਿਕਾਰ ਕਰਨ ਦੇ ਬਹਾਨੇ ਜਾਇਆ ਕਰਦੇ ਸੀ। ਇਸ ਬਿਰਤੀ ਨਾਲ ਲੋਕ ਕਹਿੰਦੇ ਸੀ ਆ ਭਾਈ ਸਾਹਿਬ ਸ਼ਿਕਾਰ ਖੇਡਣ ਜਾਂਦੇ ਨੇ, ਤੇ ਜਾਂਦੇ ਸੀ ਦਰਸ਼ਨ ਕਰਨ ਵਾਸਤੇ। ਹੁਣ ਇਹ ਗੱਲਾਂ ਨੇ ਜਿਹੜੀਆਂ ਆਮ ਲੋਕਾਂ ਦੇ ਸਮਝ ਆਉਣ ਤੋਂ ਤੇ ਪਰੇ ਦੀ ਬਾਤ ਹੈ। ਤੇ ਭਾਈ ਰਾਮ ਕੌਰ ਜੀ ਨੂੰ ਲੋਕਾਂ ਨੇ ਦੇਖਿਆ ਸ਼ਿਕਾਰ ਖੇਡਣ ਜਾ ਰਹੇ, ਤੇ ਉਹ ਜਾਂਦੇ ਨੇ ਦਰਸ਼ਨ ਕਰਨ ਵਾਸਤੇ। संसार दे बाद समझ आई यह बात। ते गुरु साहब जाते जीवन का भला करन वास्ते, लोकी समझते जीव मारन वास्ते आते, तो गुरु जी जाते सितारन वास्ते। ये अंतरा है, दृष्टि है, कैसी दृष्टि दे नाल असीं वेख रहे हैं। इनू दृष्ट सृष्ट वाद कहते हैं विधान के ग्रंथां च, विचार सागर विच। जैसी दृष्टि है वैसी सृष्टि पास रही है। तो इस प्रकार हुण ब्रह्म ज्ञानी की दृष्टि के अंदर सारे ब्रह्मे दिसदा, दूसरी कोई दिसदी नहीं, गल दृष्टि है ना। तो इस प्रकार कह रहे हैं जी,
कलंगे तरको दर्शन पावे।
गुरु गोबिंद सिंह साहब गरीब नवाज सतगुरां दे दर्शन प्राप्त हुंदे हन।
अवचल नगर गए गुर जबे।
ये हुण संखेप रूप दे विच है इतिहास। भाई संतोख सिंह जी कहिंदे जदों गुरु गोबिंद सिंह जी दखण दी धरती दे विच नदेड़ शहर है जिथे महाराज साहिब जी ने ये अंतम कौतुक कीता, ज्योति जोत समाए हन,
सचखंड प्राप्त पेजवे।
उथे महाराज साहब ने शरीर ओले कीता, सचखंड गवन कीता,
मदर देश नह तिंते पाछे।
पंजाब दी धरती दे विच उहनां दे पिछे मदर देश इहनूं कहिंदे न।
रहे जो सिंह रहत मह आछे।
जिहड़े रहत दे विच सिंह जिहड़े न उह तियार पर तियार सन, संप्रदायी विचारधारा अनुसार संप्रदा दे विद्वाना दे विच इन्हां दी गिणती 13 है कि 13 सिंह हजूर साहब तो चले सन, क्योंकि कुछ उथे गोदावरी दे कंडे ते जप तप करदे रहे, ते कुछ जिहड़े राजसी खालां वाले सन उह बाबा बंदा सिंह बहादुर दी फौज विच भर्ती हो गए, रजोगुण बिरती वाले, ते जिहड़े सतोगुण बिरती वाले सी ਉਹ ਜਿਹੜੇ ਬਚੇ 13 ਕਿਸੀ ਪਹਿਲਾਂ ਤਾਂ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਦੇ ਕੋਲ ਦਿੱਲੀ ਪਹੁੰਚੇ। ਉਦੋਂ ਬਾਅਦ ਫਿਰ ਉਪਰਾਮ ਹੋਏ ਵੇ ਉਹ ਭਾਈ ਸਾਹਿਬ ਜੀ ਭਾਈ ਗੁਰਬਖਸ਼ ਸਿੰਘ ਕੋਲ, ਜਿਹਨਾਂ ਦਾ ਨਾਮ ਪਹਿਲਾਂ ਰਾਮ ਕੋਇਰ ਹੈ, ਉਹ ਰਮਦਾਸ ਨਗਰ ਪਹੁੰਚੇ। ਉੱਥੇ ਜਾ ਕੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ, ਉਹਦਾ ਇਸ਼ਾਰਾ ਦਿੰਦੇ ਹਨ।
ਸੋ ਇਨਕੇ ਦਰਸ਼ਨ ਕੋ ਗਏ।
ਉਹ ਭਾਈ ਸਾਹਿਬ ਸੰਤੋਖ ਸਿੰਘ ਕਹਿੰਦੇ ਇਹਨਾਂ ਦੇ ਦਰਸ਼ਨਾਂ ਨੂੰ ਗਏ 13 ਸਿੰਘ।
ਹੱਥ ਜੋੜ ਕਰ ਬੰਦਤ ਪਏ।
ਉਹਨਾਂ ਨੇ ਕੇਵਲ ਦਰਸ਼ਨ ਨਹੀਂ ਹੱਥ ਜੋੜੇ। ਤੇ ਉਸ ਵੇਲੇ ਅੱਜ ਇਹ ਜਿਹੜੀ ਦੀਵਾਰ ਖੜੀ ਹੋ ਗਈ ਸਾਡੇ ਵਿੱਚ ਹੈ ਨਹੀਂ ਸੀ ਉਸ ਵੇਲੇ। ਉਦੋਂ ਗੁਰਸਿੱਖ ਗੁਰਸਿੱਖਾਂ ਦੇ ਪੈਰੀ ਪੈਂਦੇ ਸੀ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਹੇ, ਇਹ ਗੁਰੂ ਦਾ ਸਭ ਸੀ। ਤੇ ਭਾਈ ਰਾਮ ਕੌਰ ਜੀ ਦੇ ਚਰਨਾਂ ਤੇ ਜਾ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿਣ ਲੱਗੇ,
ਰਹੇ ਨਿਕਟ ਗੁਰ ਸੁਜਸ ਉਚਾਰਤ।
ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਤੁਸੀਂ ਬ੍ਰਹਮ ਗਿਆਨੀ ਹੋ, ਤੁਹਾਨੂੰ ਹਸਤਾਮਲ ਗਿਆਨ ਹੈ, ਹੱਥ ਦੇ ਧਰੇ ਔਲੇ ਦੀ ਤਰ੍ਹਾਂ ਤੁਹਾਨੂੰ ਸਾਰਾ ਬ੍ਰਹਮੰਡ, ਤੇ ਤੁਸੀਂ ਅੰਦਰ ਤੋਂ ਦੇਖ ਸਕਦੇ ਹੋ ਬ੍ਰਹਮੰਡ ਨੂੰ, ਜੋ ਬ੍ਰਹਮੰਡ ਏ ਸੋ ਹੀ ਪਿੰਡੇ, ਉਹ ਅੰਦਰ ਤੋਂ ਦੇਖ ਸਕਦੇ ਹੋ, ਤੇ ਤੁਸੀਂ ਕਿਰਪਾ ਕਰਕੇ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਸੁਣਾਓ। ਤੇ ਹੁਣ ਭਾਈ ਸਾਹਿਬ ਜੀ ਇਸ਼ਾਰਾ ਦੇਣਗੇ ਵੀ ਨਾਨਕ ਪ੍ਰਕਾਸ਼ ਤਾਂ ਮੈਂ ਲਿਖ ਚੁੱਕਾ ਸੀ, ਤੇ ਭਾਈ ਸਾਹਿਬ ਨੇ 9 ਗੁਰੂਆਂ ਦਾ ਇਤਿਹਾਸ ਜਿਹੜਾ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਲਿਖਿਆ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਾਖੀਆਂ ਤੇ। ਤੇ ਇਸ ਪ੍ਰਕਾਰ ਫਿਰ ਕਹਿੰਦੇ ਹਨ ਜੀ,
ਔਰ ਮਹਿ ਪਰਮ ਪ੍ਰੇਮ ਕਹੋ ਧਾਰਤ।
ਹਿਰਦੇ ਦੇ ਵਿੱਚ ਬੜਾ ਪ੍ਰੇਮ ਧਾਰਨ ਕੀਤਾ ਹੈ, ਹੋਰ ਬੇਅੰਤ ਸਰੋਤ ਜੁੜਨ ਲੱਗ ਪਏ। ਭਾਈ ਸਾਹਿਬ ਨੂੰ ਬੇਨਤੀ ਕੀਤੀ ਜੀ ਤੁਸੀਂ ਕਿਰਪਾ ਕਰਕੇ ਸਾਰੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਸੁਣਾਓ, ਜਿਵੇਂ ਮਹਾਰਿਸ਼ੀ ਵਿਆਸ ਨੇ ਹੋਈਆਂ ਘਟਨਾ ਜਿਹੜੀਆਂ ਸਨ ਅੰਤਰਯਾਮਤਾ ਦੇ ਨਾਲ ਉਹ ਪੁਰਾਣਾਂ ਦੇ ਵਿੱਚ ਲਿਖੀਆਂ, 18 ਪੁਰਾਣ ਲਿਖੇ, ਭਵਿੱਖਿਅਤ ਪ੍ਰਾਣ ਵੀ ਲਿਖਿਆ ਵੀ ਆਉਣ ਵਾਲੇ ਸਮੇਂ 'ਚ ਆਹ ਕੁਛ ਹੋਊਗਾ। ਅਤੇ ਤੁਸੀਂ ਮਹਾਰਾਜ ਕਿਰਪਾ ਕਰੋ, ਵੇਦ ਵਿਆਸ ਨਾਲੋਂ ਘੱਟ ਨਹੀਂ ਹੋ, ਅਤੇ ਗੁਰੂ ਸਾਹਿਬਾਨਾਂ ਦਾ ਜੋ ਇਤਿਹਾਸ ਵਰਤਿਆ ਉਹ ਅੰਤਰਯਾਮਤਾ ਦੇ ਨਾਲ ਵਰਣਨ ਕਰੋ ਜੀ, ਜੋ ਕੁਛ ਕੁਲਾਂ ਦੇ ਵਿੱਚ ਪਰੰਪਰਾ ਅਨੁਸਾਰ ਗੁਰਸਿੱਖਾਂ ਤੋਂ ਸੁਣਿਆ, ਔਰ ਜੋ ਕੁਛ ਤੁਹਾਡੇ ਦਿਵ ਨੇਤਰ ਦੇਖ ਸਕਦੇ ਨੇ ਉਹ ਵਰਣਨ ਕਰੋ ਜੀ।
ਦੇਖੋ ਕਹਾਂ ਚਲਤ ਕਰ ਗਏ।
ਤੇ ਦੇਖੋ ਕਲਗੀਧਰ ਮਹਾਰਾਜ ਨੇ ਕੈਸਾ ਕੌਤਕ ਕੀਤਾ ਕਿ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਇਹ ਕਹਿ ਕੇ ਸਿੰਘ ਅੱਖਾਂ ਚੋਂ ਹੰਝੂ ਵਹਾਉਂਦੇ ਆ, ਮਹਾਰਾਜ ਕੈਸਾ ਖੇਡ ਕੈਸੀ ਕਰ ਗਏ ਹਨ।
ਰਣ ਮਹਾਨ ਕਮਸਾਨਨ ਕਏ,
ਜਦੋਂ ਤੇਗ ਚੁੱਕੀ ਤਾਂ ਵੱਡੇ ਵੱਡੇ ਜੰਗ ਕੀਤੇ, ਅਨੰਦਪੁਰ ਸਾਹਿਬ ਦਾ, ਚਮਕੌਰ ਸਾਹਿਬ ਦਾ, ਮੁਕਤਸਰ ਸਾਹਿਬ ਦਾ, 14 ਜੰਗ ਕੀਤੇ।
ਲੱਖਾਂ ਸੱਤਰਨ ਕੋ ਸੰਘਰ ਕੈ,
ਲੱਖਾਂ ਵੈਰੀਆਂ ਨੂੰ ਮਾਰ ਕੇ, ਜਿਨ੍ਹਾਂ ਦੇ ਇੱਕ ਇੱਕ ਤੀਰ ਨੇ, ਸਾਹਿਬ ਸਿੰਘ ਜੀ ਕਿਤੇ ਛੋਟੀ ਜਿਹੀ ਬਾਤ ਨਹੀਂ ਹੈ, ਨਾਸਤਕ ਲੋਕਾਂ ਦੇ ਤਾਂ ਬਿਲਕੁਲ ਹੀ ਨਹੀਂ ਨਾ ਹਜ਼ਮ ਆਉਣ ਵਾਲੀ ਇਹ ਗੱਲ, ਉਹ ਤਾਂ ਕਹਿਣਗੇ ਹੋ ਹੀ ਨਹੀਂ ਸਕਦੀ ਕਿਵੇਂ ਹੈ। ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਗਰੀਬ ਨਿਵਾਜ ਵੀ ਹੁਣ ਸਾਡੇ ਤਾਂ ਬਸ ਦੀ ਬਾਤ ਨਹੀਂ ਰਹੀ, ਦੁਸ਼ਮਣ ਬਹੁਤ ਨੇੜੇ ਢੁੱਕ ਗਏ ਨੇ, ਇਹ ਹੱਥੋ ਹੱਥੀ ਆਪਾਂ ਨੂੰ ਫੜਨਾ ਚਾਹੁੰਦੇ। ਤੇ ਮਹਾਰਾਜ ਹੱਸ ਕੇ ਕਹਿੰਦੇ, ਦਇਆ ਸਿੰਘ ਜੀ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਚਾਹੁੰਦੇ ਹਾਂ ਵੀ ਹੁਣ ਕਿਰਪਾ ਕਰੋ ਤੇ ਹੁਣ ਤੁਸੀਂ ਆਪ ਇਹਨਾਂ ਦਾ ਸੰਘਾਰ ਕਰੋ। ਕਹਿੰਦੇ ਲਓ ਖਾਲਸਾ ਜੀ, ਤੁਹਾਡਾ ਹੁਕਮ ਮੰਨ ਕੇ ਐਂ ਕਰ ਦਿੰਦੇ। ਮਹਾਰਾਜ ਸਾਹਿਬ ਜੀ ਨੇ ਇੱਕ ਤੀਰ ਮਾਰਿਆ ਜਿਹਦੇ ਨਾਲ 10,000 ਦੁਸ਼ਮਣ ਫੁੰਡ ਕੇ ਰੱਖ ਦਿੱਤੇ ਸੀ। ਇੱਕ ਤੀਰ ਦੇ ਨਾਲ 10,000 ਮਾਰੇ ਤੇ ਕਿਹੜੇ ਨਾਸਤਕ ਦੇ ਹਜ਼ਮ ਹੋ ਜੂਗੀ ਇਹ ਗੱਲ? ਸੰਪਰਦਾ ਦੇ ਗਿਆਨੀਆਂ ਤੋਂ ਬਿਨਾਂ ਇਹ ਹਜ਼ਮ ਹੋਣ ਵਾਲੀ, ਜਾਂ ਤੁਹਾਡੇ ਭਾਵਨਾ ਵਾਲੇ ਸਰੋਤਿਆਂ ਤੋਂ ਬਿਨਾਂ ਇਹ ਗੱਲਾਂ ਹਜ਼ਮ ਹੋ ਜਾਣਗੀਆਂ? ਕਹਿੰਦੇ ਨਾ ਜੀ, ਐਵੇਂ ਇਹਨੂੰ ਪਤਾ ਕੀ ਕਹਿਣਗੇ ਸਿੱਧੇ ਸ਼ਬਦ, ਇਹ ਜੀ ਬੜੇ ਬੜੇ ਗਪੌੜ ਮਾਰਦੇ ਆ ਜਿਹੜੇ ਸੰਪਰਦਾ ਦੇ, ਜਿਹੜੇ ਜੀ ਖਾਸ ਕਰਕੇ ਸੰਪਰਦਾ ਦਮਦਮੀ ਟਕਸਾਲ ਤੇ ਤਾਂ ਉਹਨਾਂ ਨੂੰ ਪਤਾ ਨਾ, ਜੇ ਖਤਰਾ ਹੈ ਤਾਂ ਇੱਥੋਂ ਹੀ ਹੈ, ਜੇ ਵਿਦਿਆ ਹੈ ਤਾਂ ਇੱਥੇ ਸੂਰ ਮਤਾਈ, ਵਿਦਿਆ ਸਾਰੇ ਗੁਣ ਇੱਥੇ ਬੈਠੇ। ਅੱਜ ਵੀ ਜੇ ਕਿਸੇ ਨੇ, ਅੱਜ ਦੀ ਤਰੀਕ ਵਿੱਚ ਕਿਸੇ ਨੇ ਸਹੀ ਰੂਪ ਦੇ ਗੁਰੂ ਨਾਨਕ ਦੇ ਘਰ ਦਾ ਸੰਤ ਦੇਖਣਾ ਨਾ ਕਿਹਾ ਜਾ ਹੁੰਦਾ, ਉਹ ਭਿੰਡਰੀ ਜਾ ਕੇ ਦੇਖੋ, ਸੰਤ ਗਿਆਨੀ ਮੋਹਨ ਸਿੰਘ ਦੇ ਦਰਸ਼ਨ ਕਰੋ। ਜੇ ਕਿਸੇ ਨੇ ਵਿਦਿਆ ਦੇਖਣੀ ਹੈ, ਵਿਦਿਆ ਕੈਸੀ ਹੁੰਦੀ, ਵਿਦਵਾਨ ਕਿਹਾ ਜਾ ਹੁੰਦਾ, ਤਾਂ ਭਿੰਡਰੀ ਜਾ ਕੇ ਦੇਖੋ। ਕਰਨੀ ਦੇਖਣੀ ਹੈ, ਸਾਦਗੀ ਦੇਖਣੀ ਹੈ, ਤੇ ਸਿਮਰਨ ਭਜਨ ਦੀ ਸਾਕਸ਼ਾਤ ਮੂਰਤ ਦੇਖਣੀ ਹੈ, ਤਾਂ ਫਿਰ ਉੱਥੇ ਜਾ ਕੇ ਦੇਖੋ। ਹਜ਼ਾਰਾਂ ਲੋਕ ਹਰ ਸੰਗਰਾਂਦ ਨੂੰ ਜਾ ਕੇ ਦਰਸ਼ਨ ਕਰਦੇ। ਤੋ ਇਸ ਕਰਕੇ ਸਾਧ ਸਿੰਘ ਜੀ, ਮਹਾਰਾਜ ਸਾਹਿਬ ਜੀ ਨੇ ਐਸੇ ਚੋਜ ਕੀਤੇ, ਭਾਈ ਸਾਹਿਬ ਜੀ ਕਹਿੰਦੇ ਜਿਹੜੇ ਸਿੰਘ ਆਏ ਨਾ ਕਿ ਹੇ ਭਾਈ ਰਾਮ ਕੌਰ ਜੀ, ਇੰਨੇ ਇੰਨੇ ਜੰਗ ਕੀਤੇ ਮਹਾਰਾਜ ਸਾਹਿਬ ਨੇ, ਉਹਨਾਂ ਨੂੰ ਯਾਦ ਕਰਦੇ ਹਨ।
ਪੰਥ ਖਾਲਸਾ ਉਤਪਤ ਕਰਕੇ,
ਫਿਰ ਖਾਲਸਾ ਪੰਥ ਦੀ ਉਤਪਤੀ ਕੀਤੀ। ਅਕਾਲ ਪੁਰਖ ਦਾ ਜੋ ਹੁਕਮ ਸੀ, ਮੈਂ ਆਪਣਾ ਸੁੱਤੋਹੇ ਨਿਵਾਜਾ ਪੰਥ ਪ੍ਰਚਰ ਕਰਵੇ ਕੋ ਸਾਜਾ, ਤੇ ਉਹਦੇ ਅਨੁਸਾਰ ਪੰਥ ਖਾਲਸਾ ਦੀ ਨਿਰਮਾਣ ਕੀਤਾ ਹੈ।
ਹੱਥ ਪੇ ਚਾਰਿਓ ਸਾਹਿਬ ਜਦੇ,
ਵੀ ਦੇਖੋ ਭਾਈ ਸਾਹਿਬ ਜੀ, ਗੁਰੂ ਸਾਹਿਬ ਦਾ ਕੈਸਾ ਦ੍ਰਿੜ ਇਰਾਦਾ ਸੀ। ਚਾਰੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ, ਪਰ ਡੋਲੇ ਨਹੀਂ ਤੇ ਮੋਹ ਨੇ, ਤੇ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਾਇਆ। ਬੱਚਿਆਂ ਦਾ ਮੋਹ ਤਾਂ ਮਾਂ ਬਾਪਾਂ ਨੂੰ ਮਾਰਦਾ। ਭਾਈ ਵੀਰ ਸਿੰਘ ਜੀ ਲਿਖਦੇ ਨੇ ਇੱਕ ਜਗ੍ਹਾ, ਜਿੱਥੇ ਬੁੱਧੂ ਸ਼ਾਹ ਦੇ ਸਾਹਿਬਜ਼ਾਦੇ ਜਿਹੜੇ ਸ਼ਹੀਦ ਹੋਇਆਂ ਤੋਂ ਬਾਅਦ ਦੀ ਗੱਲ ਹੈ, ਉਹ ਕਹਿੰਦੇ ਮਰ ਗਏ ਆਪ ਮਾਰ ਗਏ ਮਾਪੇ, ਜਿਹੜੇ ਪੁੱਤਰ ਮਰ ਗਏ ਨਾ, ਕਹਿੰਦੇ ਪੁੱਤਰ ਨਹੀਂ ਮਰੇ, ਮਾਂ ਬਾਪਾਂ ਨੂੰ ਮਾਰ ਗਏ ਜਿਉਂਦਿਆਂ ਨੂੰ, ਮਰ ਗਏ ਆਪ ਮਾਰ ਗਏ ਮਾਪੇ, ਲਾ ਗਏ ਸਲ ਅਵੱਲਾ, ਪੁੱਤਰਾਂ ਦਾ ਸੰਤਾਪ ਸ਼ਾਹ ਜੀ ਪਾ ਗਿਆ ਜਗਤਰ ਥੱਲਾ, ਡਾਕਟਰ ਭਾਈ ਵੀਰ ਸਿੰਘ ਜੀ। ਤੋ ਇਸ ਪ੍ਰਕਾਰ ਵੀ ਐਸੇ ਐਸੇ ਚੋਜ ਕੀਤੇ ਕਲਗੀਧਰ ਮਹਾਰਾਜ ਨੇ।
ਤੋ ਜੁੱਧ ਮਹਿ ਬਹੁ ਅਹਿਲਾਦੇ,
ਇਹ ਹਤੇ ਚਾਰੇ ਸਾਹਿਬਜ਼ਾਦੇ ਜਿਹੜੇ ਸੀ ਵੀ ਉਹ ਸ਼ਹੀਦ ਹੋ ਗਏ, ਤਾਂ ਵੀ ਜੁੱਧ ਦੇ ਵਿੱਚ ਬੜੇ ਪ੍ਰਸੰਨ ਚਿੱਤ ਜਕਾਰੇ ਛੱਡਦੇ ਰਹੇ ਚਮਕੌਰ ਦੇ ਜੰਗ ਵਿੱਚ। ਤੇ ਜੇ ਛੋਟੇ ਸਾਹਿਬਜ਼ਾਦਿਆਂ ਦੀ ਜਦੋਂ ਖਬਰ ਆ ਗਈ, ਤਾਂ ਉਸ ਵੇਲੇ ਸਾਧ ਸਿੰਘ ਜੀ ਔਰੰਗਜ਼ੇਬ ਦੀ ਸੰਤਾਨ ਦੇ ਵਿੱਚੋਂ ਇੱਕ ਇਹਨਾਂ ਦਾ ਸ਼ਹਿਜ਼ਾਦਾ ਉਸ ਘਟਨਾ ਨੂੰ ਲਿਖਦਾ, ਕਹਿੰਦਾ ਬੇਟੋ ਕੇ ਕਤਲ ਹੋਣੇ ਕੀ ਪਹੁੰਚੀ ਯੂੰ ਹੀ ਖਬਰ, ਸੁਣਾ ਜੀ ਬਾਪ ਨੇ ਇਹ ਕਤਲ ਹੋਏ ਵੋ ਕਿਸਰ, ਮੇਰੇ ਪੁੱਤਰ ਕਤਲ ਹੋ ਗਏ। ਕਹਿੰਦਾ ਹੈਰਾਨੀ ਦੀ ਬਾਤ ਹੈ, ਸਾਹਿਬਜ਼ਾਦਿਆਂ ਦੀ ਸਰਹੰਦ ਤੋਂ ਖਬਰ ਆਉਂਦੀ ਹੈ ਕਿ ਬੇਰਹਿਮੀ ਨਾਲ ਨੀਹਾਂ ਚ ਦੀਵਾਰਾਂ ਚ ਖੜਾ ਕੇ ਕਤਲ ਕੀਤੇ ਗਏ। ਕਹਿੰਦਾ ਮੈਂ ਅੱਜ ਤੱਕ ਕੋਈ ਰਹਿਬਰ, ਕੋਈ ਪੈਗੰਬਰ, ਕੋਈ ਸੰਤ, ਕੋਈ ਭਗਤ, ਕੋਈ ਗ੍ਰਿਸ਼ਤੀ, ਕੋਈ ਰਾਜਾ ਮਹਾਰਾਜਾ ਸੁਣਿਆ ਨਹੀਂ ਕਿ ਪੁੱਤਰਾਂ ਦੀ ਮੌਤ ਸੁਣ ਕੇ ਸਿਰ ਉੱਚਾ ਕੀਤਾ ਹੋਵੇ। ਕਹਿੰਦੇ ਉਸੇ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਸਿਰ ਉੱਚਾ ਕੀਤਾ ਤੇ ਸਿਰ ਉੱਚਾ ਕਰਕੇ ਕੀ ਬੋਲੇ, ਬੇਟੋ ਕੇ ਕਤਲ ਹੋਣੇ ਕੀ ਸੁਣੀ ਯੂੰ ਹੀ ਖਬਰ, ਸੁਣਾ ਜੇ ਬਾਪ ਨੇ ਕਿ ਹੋਏ ਕਤਲ ਵੋ ਪਿਸਰ, ਸ਼ੁਕਰੇ ਅਕਾਲ ਪੁਰਖ ਕੀਆ ਜੱਟ ਉਠਾ ਕੇ ਸਰ, ਸਿਰ ਉੱਚਾ ਕੀਤਾ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸ਼ੁਕਰੇ ਅਕਾਲ ਪੁਰਖ ਕੀਆ ਜੱਟ ਉਠਾ ਕੇ ਸਰ ਔਰ ਅਰਜ਼ ਕੀ। ਔਰ ਉੱਥੇ ਫਿਰ ਇੱਕ ਸ਼ਬਦ ਹੋਰ ਕਹਿੰਦਾ ਹੈ, ਕਹਿੰਦਾ ਹੇ ਮੇਰੇ ਪਰਮਾਤਮਾ, ਸ਼ੁਕਰੇ ਅਕਾਲ ਪੁਰਖ ਕੀਆ ਜੱਟ ਉਠਾ ਕੇ ਸਰ ਔਰ ਅਰਜ਼ ਕੀ ਕਿ ਬੰਦੇ ਪੈ ਕਿਰਪਾ ਕੀ ਕਰ ਨਜ਼ਰ। ਐ ਮੇਰੇ ਪਰਮਾਤਮਾ ਅੱਜ ਮੁਝ ਅੱਜ ਮੁਰ ਪਰਬ ਸੇ ਤੇਰੀ ਇਮਾਨਤ ਅਦਾ ਹੋਈ, ਬੇਟੋ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ। ਮੇਰੇ ਪੁੱਤਰਾਂ ਦੀ ਜਾਨ ਧਰਮ ਵਾਸਤੇ ਗਈ ਹੈ, ਮੈਂ ਬੜਾ ਖੁਸ਼ ਹਾਂ। ਇਹ ਗੱਲਾਂ ਯਾਦ ਕਰਦੇ ਨੇ ਉਹ ਸਿੰਘ ਜਿਹੜੇ 13 ਆਏ ਨੇ, ਕਹਿੰਦੇ ਦੇਖੋ ਕੈਸੇ ਕੈਸੇ ਚੋਜ ਕਰਕੇ। ਭਾਈ ਰਾਮ ਕੌਰ ਜੀ ਦੇਖੋ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਤਰ 4 ਵਾਰ ਤੇ ਹੰਝੂ ਇੱਕ ਵੀ ਨਹੀਂ ਸਿੱਟਿਆ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਹਨ।
ਲੇਸ਼ ਮਾਤਰ ਜਨ ਮੋਹ ਨਾ ਹੋਇਓ,
ਲੇਸ਼ ਮਾਤਰ ਥੋੜੀ ਮਾਤਰ ਵੀ ਕਹਿੰਦੇ ਉਹਨਾਂ ਨੂੰ ਮੋਹ ਜਿਹੜਾ ਹੈ ਉਹ ਵਿਆਪਿਆ ਨਹੀਂ ਹੈ।
ਮਹਾਂਵੀਰ ਸਤਰਨ ਕਰ ਖੋਇਓ,
ਐਸੇ ਬਹਾਦਰ ਸਨ ਜਿਹਨਾਂ ਦੀ ਕੋਈ ਤੁਲਨਾ ਨਹੀਂ ਕਿਸੇ ਨਾਲ ਦਿੱਤੀ ਜਾ ਸਕਦੀ, ਜਿਹਨਾਂ ਨੇ ਐਸੇ ਸੂਰਮੇ ਪੈਦਾ ਕੀਤੇ। ਆਪ ਤਾਂ ਹੈ ਹੀ ਸੀ, ਸਵਾ ਸਵਾ ਲੱਖ ਲੜਨ ਵਾਲਾ ਸੂਰਮਾ ਪੈਦਾ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਸਵਾ ਲੱਖ ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ, ਤੇ ਐਸੇ ਸੂਰਵੀਰ ਬਹਾਦਰ ਸਨ।
ਜਿਉ ਚਿਤ ਚਾਹਤ ਕਰਤ ਤਤ ਕਲ,
ਜੋ ਵੀ ਚਾਹੁੰਦੇ ਉਹ ਤਤਕਾਲ ਦਾ ਮਤਲਬ ਜਲਦੀ ਦੇ ਕੇ ਕਰ ਦਿੰਦੇ ਸਨ। ਉਹਨਾਂ ਨੂੰ ਕੋਈ ਰੁਕਾਵਟ ਨਹੀਂ, ਕਿਸੇ ਦਾ ਭੈ ਨਹੀਂ, ਡਰ ਨਹੀਂ ਹੈ।
ਤਉ ਚੱਲੇ ਜਿਵ ਨਰਗਨ ਚੱਲ,
ਪਰ ਕਹਿੰਦੇ ਫਿਰ ਵੀ ਦੇਖੋ ਕਹਿੰਦੇ ਐ ਸੰਸਾਰ ਵਿੱਚ ਵਿਚਰੇ ਨੇ ਜਿਵੇਂ ਇੱਕ ਆਮ ਬੰਦਾ ਵਿਚਰਦਾ ਹੁੰਦਾ, ਲੋਕਾਂ ਨੂੰ ਐਸਾ ਖੇਡ ਦਿਖਾਈ ਹੈ।
ਜਿਨਵੇਂ ਅਤ ਉਤਸ਼ਾਹ ਥਿਰਿਓ ਹੈ,
ਜਿਨ੍ਹਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਸੀ ਸਥਿਤ,
ਆਗੇ ਅਸ ਕਿਨਹੂੰ ਨਾ ਕਰਿਓ ਹੈ।
ਇਹੋ ਜਿਹਾ ਤਾਂ ਕਿਸੇ ਨੇ ਅੱਜ ਤੱਕ ਤੇਰੇ ਜੈਸਾ ਇਸ ਦੁਨੀਆਂ ਵਿੱਚ ਹੋਰ ਨਾ ਕੋਈ ਆਇਆ। ਅਕਾਲ ਪੁਰਖ ਕੀ ਜ਼ਾਰਾ ਮੂਰਤ ਗੁਰੂ ਗੋਬਿੰਦ ਅਖਵਾਇਆ, ਤੇ ਤੇਰੇ ਵਰਗਾ ਕੋਈ ਦੁਨੀਆਂ ਚ ਨਹੀਂ ਆਇਆ। ਕਹਿੰਦੇ ਉਹਨਾਂ ਵਰਗਾ ਨਹੀਂ ਕੋਈ ਹੋਇਆ। ਵੈ ਪ੍ਰਗਟਿਓ ਮਰਦ ਅਗੰਬਣਾ, ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਗੁਰੂ ਸਾਹਿਬ ਜੀ ਸਨ।
ਅਦਪਤ ਅਦਕ ਨੁਰੰਗਾ ਪਇਓ,
ਅਦਪਤ ਕਹਿੰਦੇ ਵੀ ਬਹੁਤ ਵੱਡਾ ਬਾਦਸ਼ਾਹ ਹੋਇਆ ਜਿਹੜਾ ਔਰੰਗਜ਼ੇਬ ਸੀ।
ਸਭ ਦੇਸਨ ਕੋ ਰਾਜਾ ਥਯੋ,
ਸਾਰੇ ਦੇਸਾਂ ਦਾ ਜਿਹਨੇ ਚੱਕਰਵਰਤੀ ਬਾਦਸ਼ਾਹ ਸੀ, ਸਾਰੇ ਆਪਣੇ ਤਖ਼ਤ ਦੇ ਅਧੀਨ ਦਿੱਲੀ ਦੇ ਕੀਤੇ ਹੋਏ ਸਨ।
ਦੁਆਏ ਬਿਨਸਤ ਲੱਛ ਸੈਨਾ ਸੰਗ,
ਦੁਆਏ ਬਿਨਸਤ ਦਾ ਮਤਲਬ ਹੈ ਵੀ ਲੱਛ ਲੱਖ ਨੂੰ ਕਹਿੰਦੇ ਨੇ ਜਿਹਨਾਂ ਕੋਲ 22 ਲੱਖ ਫੌਜ ਸੀ। ਇਹ 22 ਲੱਖ ਉਹ ਸੀ ਜਿਹੜੀ ਦਿੱਲੀ ਉੱਥੇ ਉਹਦੇ ਕੋਲ ਰਹਿੰਦੀ ਸੀ ਫੌਜ, ਬਾਕੀ ਜਿਹੜੇ ਰਾਜਿਆਂ ਦੇ ਕੋਲ ਫੌਜ ਸੀ ਲੋੜ ਪੈਣ ਤੋਂ ਉੱਥੋਂ ਇਕੱਠੀ ਕਰ ਸਕਦੇ ਸੀ, ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਗਈ। ਉਹਦਾ ਬਿਆਨਤ ਹੈ, ਮੈਂ ਹੈਰਾਨ ਹਾਂ। ਪਿੱਛੇ ਜੇ ਇੱਕ ਲੇਖਕ ਨੇ ਕਹਿੰਦਾ ਜੀ ਇਹ ਸੰਪਰਦਾਲੇ ਕਹੀ ਜਾਂਦੇ, ਉੱਥੇ 10 ਲੱਖ ਦਾ ਘੇਰਾ ਗੁਰੂ ਗੋਬਿੰਦ ਸਿੰਘ ਨੂੰ ਪਿਆ, ਕਹਿੰਦਾ ਇੰਨੀ ਤਾਂ ਫੌਜ ਹੀ ਨਹੀਂ ਸੀ। ਉਹ ਪਤਾ ਨਹੀਂ ਕਿੱਥੋਂ ਉਹ ਖਾਨੀ ਉਹ ਬਾਦਸ਼ਾਹ ਦਾ ਕੋਈ ਰਿਸ਼ਤੇਦਾਰ ਜੰਮ ਪਿਆ ਵੀ ਮੈਂ ਉਸ ਵੇਲੇ ਹੈਗਾ ਸੀ ਉੱਥੇ, ਵੀ ਮੈਂ ਉਸ ਵੇਲੇ ਫੌਜ ਦੀ ਗਿਣਤੀ ਕੀਤੀ ਹੈ ਵੀ ਇਹ ਨਹੀਂ ਸੀ। ਅੰਨਾ ਚੂਹਾ ਥੋਤੇ ਤਾਂ ਕੋ ਪੜ੍ਹਿਆ ਨਹੀਂ ਸੁਣਿਆ ਨਹੀਂ ਕਦਾ। ਹੁਣ ਤੁਸੀਂ ਕਥਾ ਸੁਣਦੇ ਹੋ ਤੇ ਤੁਸੀਂ ਨਿਸ਼ਚੇ ਨਾਲ ਕਹੋ ਕਿ ਹਾਂ ਜੀ ਅਸੀਂ ਇਤਿਹਾਸ ਸੁਣਿਆ ਵੀ 22 ਲੱਖ ਫੌਜ ਔਰੰਗਜ਼ੇਬ ਦੇ ਕੋਲ ਸੀ, ਔਰ ਕਿਵੇਂ ਕਿਵੇਂ ਸੀ ਉਹਦੀ ਵੰਡ ਕੀਤੀ ਆ ਸੁਣਨਾ ਕਰੋ ਜੀ।
10,000 ਤੋਪੇ ਗੱਡ ਭੰਗ,
10,000 ਉਹ ਪੋਤਾਂ ਤੋਪਾਂ ਸਨ ਜਿਹੜੀ ਇੱਕ ਹੀ ਤੋਪ ਜਿਹੜੀ ਆ ਬੜੀ ਬੜੀ ਦੂਰ ਜਾ ਕੇ ਮਾਰ ਕਰਦੀ ਸੀ। ਇਹੋ ਜਿਹੀਆਂ 10,000 ਤੋਪਾਂ ਸੀ ਔਰੰਗਜ਼ੇਬ ਦੇ ਕੋਲ।
ਔਰ 50,000 ਜਮੂਰੇ,
ਜਮੂਰਾ ਕਹਿੰਦੇ ਛੋਟੀ ਤੋਪ ਨੂੰ, 50,000 ਛੋਟੀ ਤੋਪ ਸੀ। ਤੇ ਇਸ ਕਰਕੇ ਸਾਸ ਜੀ ਇੰਨੀਆਂ ਤੋਪਾਂ, 60,000 ਤਾਂ ਤੋਪਾਂ ਹੀ ਸੀ ਉਹਦੇ ਕੋਲ।
ਅਰਿਓ ਨਾ ਕੀ ਕੋ ਕੀਨਸ ਸਭ ਚੂਰੇ,
ਇਸ ਕਰਕੇ ਔਰੰਗਜ਼ੇਬ ਦੇ ਸਾਹਮਣੇ ਬੜੇ ਬੜੇ ਰਾਠ ਰਾਜਪੂਤ ਜਿਹੜੇ ਅਣਖ ਵਾਲੇ ਕਹਾਉਂਦੇ ਸੀ, ਧੀਆਂ ਦੇ ਡੋਲੇ ਦੇ ਦੇ ਕੇ ਤਾਂ ਮਿਲਦੇ ਰਹੇ ਪਰ ਅੜਿਆ ਨੀ ਕੋਈ। ਕੇਵਲ ਅੜਿਆ ਤਾਂ ਮਾਂ ਗੁਜਰ ਕੌਰ ਦਾ ਲਾਲ ਹੀ ਅੜਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸਪੁੱਤਰ ਕਹਾਉਣ ਵਾਲਾ ਤੇ ਖਾਲਸੇ ਦਾ ਪਿਤਾ ਕਹਾਉਣ ਵਾਲਾ ਹੀ ਅੜਿਆ, ਬਾਕੀ ਕੋਈ ਅੜ ਨਹੀਂ ਸਕਿਆ ਔਰੰਗਜ਼ੇਬ ਦੇ ਅੱਗੇ। ਕੱਲਾ ਅੜਿਆ ਹੀ ਨਹੀਂ, ਉਹਦੀ ਸੰਗੀ ਚੋਂ ਜਾਨ ਕੱਢੀ, ਇੱਕ ਕਲਮ ਦੇ ਨਾਲ ਅੱਖਰਾਂ ਦੇ ਨਾਲ ਹੀ ਜ਼ਫਰਨਾਮਾ ਲਿਖ ਕੇ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਅਪਰ ਸੈਨ ਜੋ ਰਾਜਨ ਕੇਰੀ
ਹੋਰ ਜਿਹੜੀ ਰਾਜਿਆਂ ਦੀ ਸੈਨਾ ਉਹਦੀ ਤਾਂ ਬਾਤ ਹੀ ਕੀ ਹੈ
ਗਨ ਕੌਣ ਸੰਗ ਚਲਿਓ ਕਨੇਰੀ
ਸਾਹਿਬ ਕਹਿੰਦੇ ਵੀ ਸਾਰੀ ਫੌਜ ਦੀ ਤਾਂ ਗਿਣਤੀ ਕੀਤੀ ਨਹੀਂ ਜਾ ਸਕਦੀ ਮੈਂ ਤਾਂ ਔਰੰਗਜ਼ੇਬ ਦੇ ਕੋਲ ਜਿਹੜੀ ਉੱਥੇ ਰਹਿ ਰਹੀ ਸੀ ਨਿਕਟ ਵਰਤੀ ਉਹਨਾਂ ਦੀ ਗੱਲ ਕਹੀ ਹੈ ਸਾਰੇ ਮੁਲਕ ਦੇ ਕਿੰਨੀ ਫੌਜ ਸੀ ਦਾ ਕੋਈ ਹਿਸਾਬ ਨਹੀਂ
ਜਿਸ ਕੋ ਤੇਜ ਸਹਿ ਨਾ ਕੋ
ਜਿਹਦਾ ਤੇਜ ਪ੍ਰਤਾਪ ਕਿਸੇ ਰਾਜੇ ਛਤਰੀ ਰਾਜੇ ਨੇ ਹਿੰਦੂ ਰਾਜੇ ਨੇ ਮੁਸਲਮਾਨ ਰਾਜੇ ਨੇ ਰਾਜਪੂਤਾਂ ਨੇ ਰਾਠਾਂ ਕਿਸੇ ਨੇ ਸਹਿਣ ਨਹੀਂ ਕੀਤਾ ਮਰਾਠਿਆਂ ਨੇ
ਸਕਲ ਮਿਲੇ ਬੰਦੇ ਕਰ ਦੋ
ਸਾਰੇ ਹੱਥ ਬੰਨ ਕੇ ਮਿਲਦੇ ਰਹੇ ਔਰੰਗਜ਼ੇਬ ਨੂੰ
ਤੇ ਸੋ ਅੜਕੇ ਕਰਨ ਲੜਾਈ
ਐਸੇ ਬਾਦਸ਼ਾਹ ਦੇ ਨਾਲ ਅੜਕੇ ਲੜਾਈ ਕਰਨੀ ਤੇ ਉਹਨੂੰ ਵੰਗਾਰਨਾ ਵੀ ਤੂੰ ਕਰ ਲੈ ਜਿਹੜਾ ਕੁਛ ਕਰਦਾ ਤੇ ਇਹ ਕੇਵਲ ਗੁਰੂ ਗੋਬਿੰਦ ਸਿੰਘ ਹੀ ਕਰ ਸਕਦੇ ਸਨ
ਸਿੰਘ ਅਲਪਲੇ ਸੰਗ ਸਹਾਈ
ਥੋੜੀ ਜੇ ਸਿੰਘਾਂ ਦੀ ਸਹਾਇਤਾ ਕੋਈ ਇਹ ਵੀ ਨਹੀਂ ਵੀ ਬਹੁਤ ਜ਼ਿਆਦਾ 40 ਸਿੰਘਾਂ ਦੀ ਗਿਣਤੀ ਕਿੰਨੀ ਕੁ ਹੁੰਦੀ ਹੈ ਤੇ 40 ਸਿੰਘ ਉਹ ਵੀ ਗੁਰਸ਼ਨੇ ਕੇ ਕਾਰੇ ਕੁਨ ਦੇ ਚਿਹਨ ਨਾਲ ਕਿ ਦਹਿ ਲੱਖ ਬਰੂਬਰ ਯਾਦ ਵੇ ਖਬਰ ਔਰੰਗਜ਼ੇਬ ਮੇਰੇ ਕੋਲ 40 ਦਿਨ 40 ਸਿੰਘ ਉਹ ਵੀ ਕਈ ਦਿਨਾਂ ਦੇ ਭੁੱਖੇ ਸਨ ਤੇ ਤੇਰੀ 10 ਲੱਖ ਫੌਜ ਟੁੱਟ ਕੇ ਪੈ ਗਈ ਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਜਿਹਦੇ ਵੱਲ ਖੁਦਾ ਹੋ ਜਾਏ ਨਾ ਜਿਵੇਂ ਮੱਖਣ ਚੋਂ ਬਾਲ ਨਿਕਲ ਜਾਂਦਾ ਮੈਂ ਤੇਰੀਆਂ ਭੇਡਾਂ ਬੱਕਰੀਆਂ ਚੋਂ ਐਂ ਨਿਕਲ ਗਿਆ ਵੰਗਾਰ ਕੇ ਨਿਕਲਿਆ ਨਾਲ ਇਹ ਵੀ ਨਹੀਂ ਚੁੱਪ ਕਰਕੇ ਨਿਕਲਿਆ 12 ਹਕਾਇਤਾਂ ਲਿਖੀਆਂ ਔਰ ਉਹਦੇ ਚ ਉਹ ਲਾਹਣਤਾਂ ਪਾਈਆਂ ਤੇਰੇ ਨਾਲ ਤਾਂ ਭਾਵੇਂ ਨਿਖਿਧ ਕਰਮ ਕਰਨ ਵਾਲੇ ਇਹ ਲੋਕ ਸਨ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਆ ਔਰਤ ਭਾਵੇਂ ਨਿਖਿਧ ਕਰਮ ਕਰਨ ਦੇ ਲਈ ਗਈ ਪਰ ਇਹਨੇ ਵਚਨ ਨਿਭਾਇਆ ਤੇ ਤੂੰ ਤਾਂ ਇਸ ਔਰਤ ਤੋਂ ਵੀ ਭੈੜਾ ਜਿਹਨੇ ਆਪਣਾ ਵਚਨ ਨਹੀਂ ਨਿਭਾਇਆ ਮਾਰ ਦਿੱਤਾ ਲਾਹਣਤਾਂ ਦੇ ਨਾਲ ਤੇ ਇਹ ਲੋਕ ਇਹਦੇ ਦਸਮ ਗ੍ਰੰਥ ਨਾਲ ਕੇ ਪੜ੍ਹੋ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਬ੍ਰਹਮ ਗਿਆਨ ਹੋ ਗਿਆ ਇਹ ਕਿਉਂਕਿ ਅਕਲ ਆਉਣੀਆਂ ਨੇ ਉਹਦੇ ਵਿੱਚੋਂ ਇਹ ਕਹਿੰਦੇ ਦਸਮ ਗ੍ਰੰਥ ਆਖੇ ਪਾਠ ਸੰਗਤ ਚ ਨਹੀਂ ਕਰ ਸਕਦੇ ਦਸਮ ਗ੍ਰੰਥ ਦੇ ਚਰਿੱਤਰਾਂ ਦੀ ਕਥਾ ਅਗਰ ਤੁਸੀਂ ਸੁਣੋ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਕਹੋਗੇ ਜੀ ਇਹ ਤਾਂ ਕਥਾ ਬੱਚਿਆਂ ਨੂੰ ਸੁਣਾਉਣ ਵਾਲੀ ਆ ਅੱਜ ਦੇ ਜਿਹੜੀ ਪੀੜ੍ਹੀ ਵਿਗੜਦੀ ਜਾ ਰਹੀ ਹੈ ਤੋ ਇਸ ਕਰਕੇ ਸਾਧ ਸਿੰਘ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਹਾਂਜੀ
ਗੁਰਬਿਨ ਸਮਰਥ ਅਪਰਨਾ ਲਹੀਏ
ਕਹਿੰਦੇ ਪਰ ਗੁਰੂ ਸਮਰਥ ਹੈ ਗੁਰੂ ਤੋਂ ਬਿਨਾਂ ਐਸਾ ਕੋਈ ਹੋਰ ਕਰ ਨਹੀਂ ਸਕਦਾ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਕਰ ਸਕਦੇ ਨੇ ਐਸੇ ਪਾਤਸ਼ਾਹ ਹਨ ਜੀ
ਜਿਸ ਕਨਗੀ ਧਰ ਕੇ ਗੁਣ ਕਹੀਏ
ਉਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭਾਈ ਸਾਹਿਬ ਜੀ ਤੁਸੀਂ ਨਾਲ ਰਹੇ ਹੋ ਤੁਸੀਂ ਬਖਸ਼ਿਆ ਲਈਆਂ ਤੁਹਾਨੂੰ ਮਹਾਰਾਜ ਨੇ ਕਿਹਾ ਇਹ ਬ੍ਰਹਮ ਗਿਆਨੀ ਨੇ ਮਾਤਾ ਗੁਜਰ ਕੌਰ ਮਾਤਾ ਨਾਨਕੀ ਨੂੰ ਪ੍ਰਸ਼ਾਦੇ ਛਕਾਏ ਤੇ ਇਸ ਕਰਕੇ ਆਪ ਕਿਰਪਾ ਕਰਕੇ ਉਹਨਾਂ ਦੇ ਗੁਣ ਵਰਣਨ ਕਰੋ ਜੀ
ਅਸ ਤੁਰਕਨ ਕੀ ਜੜਾਂ ਉਖਾਰੀ
ਤੁਰਕ ਰਾਜ ਦੀਆਂ ਜੜਾਂ ਪੁੱਟ ਦਿੱਤੀਆਂ ਹਨ ਕਾਹੀ ਦਾ ਬੂਟਾ ਪੁੱਟ ਕੇ
ਕੀਂਦ ਰਾਜ ਬਹੁ ਪੁਸਤਨ ਭਾਰੀ
ਜਿਹਨਾਂ ਦਾ ਰਾਜ ਕਈ ਪੁਸਤਕਾਂ ਤੋਂ ਚੱਲਿਆ ਆ ਰਿਹਾ ਸੀ ਕਈ ਪੁਸਤ ਜਿਹੜੇ ਪੁਸਤਾਨ ਤੋਂ ਭਾਵ ਪੁਸਤ ਦਰ ਪੁਸਤ ਕਈ ਪੀੜ੍ਹੀਆਂ ਦਾ ਰਾਜ ਚੱਲਿਆ ਆ ਰਿਹਾ ਸੀ
ਦੀਰਘ ਦੁਰਗਮ ਵਾਸ ਵਡੇਰੇ
ਜਿਹਨਾਂ ਦੇ ਕੋਲ ਵੱਡੇ ਦੀਰਘ ਨਾਮ ਹੁੰਦਾ ਵੱਡੇ ਦਾ ਦੁਰਗ ਨਾਮ ਹੈ ਕਿਲੇ ਦਾ ਮਵਾਸੀ ਜਿਹੜੇ ਜਿਹੜੇ ਜਿੱਤੇ ਨਾ ਜਾਣ ਅਜਿੱਤ ਇਹੋ ਜਿਹੇ ਕਿਲੇ ਸਨ ਜਿਨ੍ਹਾਂ ਦੇ ਕੋਲ
ਹੋਏ 400 ਪਰਹ ਨਾ ਹੇਰੇ
ਅੱਜ ਉਹਨਾਂ ਦੀ ਮਿੱਟੀ ਦੇ ਵਿੱਚ ਮਿਲੇ ਪਏ ਨੇ ਕਿਤੇ ਖੇ ਹੋਈ ਪਈ ਆ ਉਜੜੇ ਪਏ ਹਨ
ਭਾਈ ਰਾਮ ਕੁਰ ਤੁਮ ਲਹੋ
ਭਾਈ ਰਾਮ ਕੌਰ ਜੀ ਤੁਸੀਂ ਇਸ ਤਰ੍ਹਾਂ ਬੇਨਤੀ ਮਨਜ਼ੂਰ ਕਰੋ
ਸਰਬਰੀਤ ਸੋ ਸਮਰੱਥ ਅਹੋ
ਤੁਸੀਂ ਸਮਰੱਥੋ ਹਰ ਪ੍ਰਕਾਰ ਕਰਕੇ
ਕਰੋ ਲਿਖਾ ਬਨ ਗੁਰ ਕੀ ਕਥਾ
ਤੁਸੀਂ ਕਥਾ ਗੁਰੂ ਦੀ ਲਿਖਾਉਣਾ ਕਰੋ ਜੀ
ਦੇਖੀ ਸੁਣੀ ਸੁਣਾਓ ਤਥਾ
ਜਿਹੋ ਜੀ ਤੁਸੀਂ ਦੇਖੀ ਜਾਂ ਜਿਹੋ ਜੀ ਸੁਣੀ ਜਾਂ ਜੋ ਅੰਤਰਯਾਮਤਾ ਦੇ ਨਾਲ ਤੁਸੀਂ ਅੰਦਰਲੇ ਨੇਤਰਾਂ ਨਾਲ ਵੇਖ ਸਕਦੇ ਹੋ ਬਾਹਰਲੇ ਨੇਤਰਾਂ ਨਾਲ ਵੇਖੀ ਕੰਨਾਂ ਨਾਲ ਸੁਣੀ ਅੰਦਰਲੇ ਨੇਤਰਾਂ ਨਾਲ ਦੇਖ ਕੇ ਉਹ ਕਥਾ ਲਿਖਾਓ ਫਿਰ ਭਾਈ ਸਾਹਿਬ ਜੀ ਨੇ ਸਾਧ ਸਿੰਘ ਲਖਾਰੀ ਨੂੰ ਲਾ ਕੇ ਇਹ ਵਾਰਤਕ ਪੋਥੀ ਲਿਖਣੀ ਸ਼ੁਰੂ ਕੀਤੀ ਉਹਦਾ ਉਤਾਰਾ ਸੂਰਜ ਪ੍ਰਕਾਸ਼ ਗ੍ਰੰਥ ਹੈ ਉਹ ਹੁਣ ਸੂਰਜ ਪ੍ਰਕਾਸ਼ ਦਾ ਮੁੱਢ ਕਿਵੇਂ ਵੱਜਾ ਇਹ ਸਾਰੀ ਕਥਾ ਚੱਲ ਰਹੀ ਹੈ ਬਾਕੀ ਰਹਿੰਦੀ ਕਥਾ ਸਾਧ ਸਿੰਘ ਜੀ ਲੜੀਵਾਰ ਚੱਲਦੀ ਰਹੇਗੀ ਗੁਰੂ ਕਿਰਪਾ ਕਰੇ ਆਪ ਜੀ ਦੇ ਦਰਮਿਆਨ ਸਾਧ ਸਿੰਘ ਗਿਆਨੀ ਭਗਵਾਨ ਸਿੰਘ ਜੀ ਜੋ ਇਸ ਸੰਪਰਦਾ ਦੇ ਨੌਜਵਾਨ ਪੀੜ੍ਹੀ ਦੇ ਵਿੱਚ ਇੱਕ ਆਪਣਾ ਵਿਸ਼ੇਸ਼ ਸਥਾਨ ਰੱਖਦੇ ਆ ਗਿਆਨੀ ਸਿੰਘਾਂ ਵਿੱਚ ਅਤੇ ਉਹਨਾਂ ਦਾ ਸਮਾਂ 2 ਦਿਨ ਉਹਨਾਂ ਨੇ ਕਿਰਪਾ ਕਰਨੀ ਹੈ ਵਿਚਾਰ ਸਰਵਣ ਕਰਨੇ ਨੇ ਅਤੇ ਆਓ ਗੁਰੂ ਕਿਰਪਾ ਕਰੇ ਇੱਥੇ ਸਾਧ ਸਿੰਘ ਜੀ ਸਮਾਪਤੀ ਹੈ ਫਿਰ ਉਦੋਂ ਬਾਅਦ ਢਾਡੀ ਸਿੰਘਾਂ ਦਾ ਸਮਾਂ ਹੁੰਦਾ ਜੈਸੀ ਜੈਸੀ ਭਾਈ ਸਾਹਿਬ ਬਲਰਾਜ ਸਿੰਘ ਜੀ ਤੁਹਾਨੂੰ ਅਨਾਊਂਸ ਕਰਨਗੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਅਤੇ ਗਿਆਨੀ ਜੀ ਦੀ ਕਥਾ ਸੁਣਨ ਵਾਲੀ ਹੈ ਭਾਈ ਧਿਆਨ ਦੇ ਨਾਲ ਇਸੇ ਤਰ੍ਹਾਂ ਬੈਠ ਕੇ ਸੁਣੀ ਹਾਂਜੀ
ਕਰੋ ਲਿਖਾਵਨ ਗੁਰ ਕੀ ਕਥਾ, ਪੇਖੀ ਸੁਣੇ ਸੁਣਾਵੋ ਤਥਾ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ
ਲਾਲ,
ਪ੍ਰਾਣ ਨਾਥ ਅਨਾਥ ਸਖੇ,
ਦੀਨ ਦਰਦ ਨਿਵਾਰ,
ਸਮਰੱਥ
ਅਗਮ ਪੂਰਨ,
ਮੋਹੇ ਮਾਇਆ
ਧਾਰ,
ਅੰਧਕੂਪ
ਮਹਾਭਿਆਨ, ਨਾਨਕ ਪਾਰ ਉਤਾਰ,
ਆਈ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ, ਅੱਖਰ ਹਰ ਮਨ ਵਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸਰਦਾ ਕਰ ਸੇਵ
ਦੇ ਗੁਰ ਪਾਰ ਉਤਾਰਨ,
ਜੋ ਸਰਦਾ ਕਰ ਸੇਵ
ਦੇ ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।